जस तेरा गावै जिसनो बख्श लहे मेरे प्यार तू पारो स्वामी संतां पर आसाते नानक प्रभ शरणा मुख निंदक कैचा सतगुरु ग्री अनुवाद श्री गुरु ग्रंथ साहिब पिता जी दे महान पवित्र दरबार दियां हाजरियां भर गए सतसंगी जनो बहुत प्यार अदब नाल बैठ के कीर्तन सरवण कर रहे सां गुर का बचन बसै जी नाले इको एक सतगुरां दा बचन है जो साड़ी जिंद के नाल सदा निवास सकदा है। होर कोई चीज़ ना असी वसा सकते हैं ते ना कोई ओदा लाभ है। इको एक मेरे सतगुरां दा बचन है। बचन कला नहीं हुंदा, दुनियावी कोई गल्लां सानू सदा चेता रहिंदियां ने, वो केवल गल है। सतगुरु का बचन दे अंदर सतगुरु आप विराजमान हुंदे ने, वो केवल सतगुरु ही कृपा करके नाल रह सकते हैं। आओ सतगुरु जी दे दर ते बैठ के तन गुरु गोबिंद सिंह जी दे परोपकार चेता करदे आ रहे हाँ, अज भी करांगे। सब तो पहला फतेह बुलाओ, अदब नाल आखो जी वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब पिता जी इको ही बचन बहुत बार बार दृढ़ करम देखन भई मनुख केवल ते केवल अकाल पुरख नूं मिलन लई आया है ते उन्हूं मिलन लई हर खीला वरतना चाहिए। हिंदुस्तान दी धरती ते हर देश अंदर वैसे कोई ना कोई दुनिया ने अपने जी नूं खुश करन लई कुछ ना कुछ त्यौहार बनाए खन, कोई धार्मिक त्यौहार खन, कोई समाजिक खन। धार्मिक दा ते मतलब जिदे नाल कोई ना कोई पिछोकड़ इतिहास विचों घटना जुड़ी है। समाजिक हुंदे भी रल के बैठ के कुछ खुशी महसूस करनी, जिवें रखड़ी है, लोहड़ी है, फुलकियां ने। गुरु के प्यारो होर इन्हां मुल्कां दे अंदर भी बहुत कुछ आपां वेखदे हाँ, पर हिंदुस्तान की धरती ते अज के दिन लोहड़ी के रूप में वेख्या जाता है। महान पुरश का करता भाई कान सिंह नाभा लिखते ने एक लाइन में, माघ की संगरांद तो पहला पोह के मखीने का आखिरी रात उन लोहड़ी कहिंदे ने। लोहड़ी का कोई पिछोकड़ इतिहास नहीं, पर एक घटना जिहड़ी होली नाल संबंधित है उही लोहड़ी नाल वो लोग जोड़दे हन, पर उहदा जिहड़ा सुनिया सी वह नहीं चेता कराया जांदा। लोहड़ी वाले दिन हिंदुस्तान विच कई परंपरा इस तरह दियां ने तुरियां किसी होर मनोरथ नूं लै के सी, हौली हौली उन्होंने होर रूप धारण कर लिया। मैं उहदे संबंध में दो चार बेनती करके गुरु आशा सतगुरां दा की है ਗਰੀਬ ਅਨੁਵਾਦ ਪਿਤਾ ਦੇ ਕਿਹੜੇ ਵੱਡੇ ਪਰਉਪਕਾਰ ਉਹਨੂੰ ਚੇਤਾ ਕਰਾਂਗੇ। ਜਦੋਂ ਕਹਿੰਦੇ ਪ੍ਰਹਿਲਾਦ ਅਤੇ ਖਰਨਾਕਸ਼ ਦੀ ਸਾਖੀ, ਪ੍ਰਹਿਲਾਦ ਨਿਰੰਕਾਰ ਦਾ ਭਗਤ ਅਤੇ ਹਰਨਾਕਸ਼ ਚਾਹੁੰਦਾ ਇਹ ਮੇਰਾ ਜਾਪ ਕਰੇ, ਉਹ ਨਹੀਂ ਕਰਦਾ ਅਤੇ ਉਹਦੇ 'ਤੇ ਜ਼ੁਲਮ ਢਾਉਂਦਾ ਏ। ਜ਼ੁਲਮ ਇੱਥੋਂ ਤੱਕ ਇਹਦੀ ਭੈਣ ਕੋਲ, ਉਸ ਨੇ ਦੇਵਤਿਆਂ ਦੀ ਭਗਤੀ ਕਰਕੇ ਇੱਕ ਵਰ ਲਿਆ ਸੀ, ਇੱਕ ਚਾਦਰ ਸੀ ਇਹਦੇ ਕੋਲ, ਵੀ ਜੇਕਰ ਤੂੰ ਇਹਨੂੰ ਆਪਣੇ ਉੱਪਰ ਲੈ ਲਏਂਗੀ ਤਾਂ ਅੱਗ ਨਹੀਂ ਤੈਨੂੰ ਸਾੜ ਸਕੇਗੀ। ਇਸ ਪ੍ਰਹਿਲਾਦ ਉੱਪਰ ਜ਼ੁਲਮ ਕਰਨ ਲਈ ਖਰਨਾਕਸ਼ ਨੇ ਭੈਣ ਦੀ ਵੀ ਨਾਲ ਮਦਦ ਲਈ। ਕਹਿਣ ਲੱਗੇ ਵੀ ਤੂੰ ਬਲਦੀ ਅੱਗ ਵਿੱਚ ਇਸ ਪੁੱਤਰ ਨੂੰ ਲੈ ਕੇ ਬਹਿ ਜਾ, ਕਿਉਂਕਿ ਇਹਨੂੰ ਪਹਾੜ ਤੋਂ ਡਿੱਗਿਆ ਇਹਨੂੰ ਕੁਝ ਨਹੀਂ ਖੋਇਆ, ਦਰਖਤਾਂ ਤੋਂ ਡਿੱਗਿਆ ਇਹਨੂੰ ਕੁਝ ਨਹੀਂ ਖੋਇਆ, ਇਹਦੇ 'ਤੇ ਹਰ ਤਰੀਕਾ ਵਰਤ ਲਿਆ ਇਹਨੂੰ ਕੁਝ ਨਹੀਂ ਖੋਇਆ, ਅੱਗ 'ਤੇ ਸਾੜੇਗੀ, ਪਰ ਜਦੋਂ ਅੱਗ ਵਿੱਚ ਪਾਇਆ ਐਹੋ ਜਿਹੀ ਨਿਰੰਕਾਰ ਨੇ ਤੇਜ਼ ਹਵਾ ਚਲਾਈ, ਉਹ ਖੋਲਕਾ ਦੀ ਚਾਦਰ ਪ੍ਰਹਿਲਾਦ 'ਤੇ ਪੈ ਗਈ। ਪ੍ਰਹਿਲਾਦ ਨੂੰ ਤੱਤੀ ਵਾਹ ਇਹਨਾਂ ਲੱਗੀ ਅਤੇ ਖੋਲਕਾ ਸੜ ਕੇ ਸੁਆਹ ਹੋ ਗਈ। ਸਿਆਣੇ ਲੋਕ ਜਿਹੜੇ ਸਨ ਉਹਨਾਂ ਨੇ ਕਿਹਾ, ਐ ਅੱਗ ਤੂੰ ਰੱਬ ਦੇ ਪਿਆਰੇ ਦੀ ਸੇਵਾ ਵਿੱਚ ਆਈ, ਉਹਨੂੰ ਤੂੰ ਸੜਨ ਨਹੀਂ ਦਿੱਤਾ, ਸਗੋਂ ਚਾਦਰ ਹੀ ਉਲਟ ਕੇ ਉੱਧਰ ਪੈ ਗਈ। ਸਭ ਤੋਂ ਵੱਡੀ ਅਤੇ ਚਾਦਰ ਖੁੰਦੀ ਨਿਰੰਕਾਰ ਦੀ ਮਿਹਰ ਦੀ, ਸਭ ਤੋਂ ਵੱਡਾ ਅਤੇ ਕੱਪੜਾ ਉਹਦੀ ਬਖਸ਼ਿਸ਼ ਦਾ, ਜਿਹੜਾ ਸਾਨੂੰ ਰੋਜ਼ ਸਤਿਗੁਰੂ ਜਪਜੀ ਸਾਹਿਬ ਵਿੱਚ ਬਚਨ ਕਰਦੇ ਨੇ ਨਾ, ਸਹਿਬ ਕਹਿੰਦੇ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਕਹਿੰਦੇ ਉਹਦੀ ਬਖਸ਼ਿਸ਼ ਦਾ ਕੱਪੜਾ ਹੋਵੇ ਕੋ, ਰੱਬ ਮਿਹਰ ਕਰਦਾ ਏ ਅਤੇ ਜੰਮਣ ਮਰਨ ਤੋਂ ਰਹਿਤ ਹੋ ਜਾਈਦਾ। ਪਰ ਮੈਂ ਬੇਨਤੀ ਕਰ ਰਿਹਾ ਸਾਂ, ਹਿੰਦੁਸਤਾਨ ਦੇ ਕੁਝ ਲੋਕ ਉਸ ਅੱਗ ਦੇ ਸਤਿਕਾਰ ਵਜੋਂ ਇਹ ਦਿਨ 'ਤੇ ਇਕੱਠੇ ਹੋ ਕੇ ਅੱਗ ਬਾਲਦੇ ਨੇ, ਉੱਪਰ ਤਿਲ ਸੁੱਟ ਕੇ ਉਹਨਾਂ ਨੂੰ ਸਾੜਦੇ ਹਨ, ਤਿਲਾਂ ਦੀਆਂ ਕੁਝ ਰੋੜੀਆਂ, ਕੁਝ ਇਸ ਤਰ੍ਹਾਂ ਦੇ ਹੋਰ ਪਿਆਰਿਓ। ਹੌਲੀ ਹੌਲੀ ਸਮੇਂ ਨਾਲ ਮਠਿਆਈਆਂ ਵੰਡਣ ਲੱਗ ਪਏ। ਚਾਹੀਦਾ ਇਹ ਸੀ ਸੱਚ ਨਾਲ ਜੁੜਦੇ ਵੀ ਇਸ ਦਿਨ ਸੱਚ ਦੀ ਜਿੱਤ ਖੋਏ ਅਤੇ ਕੂੜ ਅਤੇ ਭਰਮੀ ਲੋਕਾਂ ਦਾ ਉਸ ਦਿਨ ਖਾਤਮਾ ਹੋਇਆ ਸੀ। ਪਰ ਉਹਨੂੰ ਜਦੋਂ ਕੋਈ ਭੁੱਲ ਜਾਏ ਅਤੇ ਕੇਵਲ ਚਲੋ ਰਲ ਕੇ ਬੈਠਦੇ ਜੀ, ਕੋਈ ਮਾੜੀ ਗੱਲ ਨਹੀਂ ਇਹਦੇ ਅੰਦਰ, ਕੋਈ ਧਰਮ ਦਾ ਵਿਰੋਧ ਨਹੀਂ। ਭਾਈ ਕਾਨ ਸਿੰਘ ਲਿਖਦੇ ਨੇ, ਜਿਹੜਾ ਕੰਮ ਕਰਨ ਨਾਲ ਗੁਰਮਤ ਦਾ ਵਿਰੋਧ ਨਹੀਂ ਹੁੰਦਾ, ਪਰ ਕੋਈ ਆਪਣੇ ਤੌਰ 'ਤੇ ਰਲ ਕੇ ਬੈਠ ਕੇ ਖੁਸ਼ ਹੋ ਰਿਹਾ ਜੀ ਸਦਕੇ ਹੋਵੇ, ਉਹਦੇ ਲਈ ਕੋਈ ਸਾਨੂੰ ਕੋਈ ਬਹੁਤ ਘੱਟ ਸਮਾਂ ਲਾਉਣ ਦੀ ਲੋੜ ਨਹੀਂ। ਪਰ ਹੌਲੀ ਹੌਲੀ ਕੁਝ ਤੰਗ ਲੋਕਾਂ ਨੇ ਇੱਕ ਚੀਜ਼ ਨਾਲ ਜੋੜ ਲਈ, ਵੀ ਜੇ ਘਰ ਪੁੱਤਰ ਹੋਏ ਤਾਂ ਲੋਹੜੀ ਮਨਾਵੋ, ਪਰ ਉਦੋਂ ਜਿਸ ਕੋਲ ਪੁੱਤਰੀ ਹੈ ਬੱਚੀ ਏ ਗੁਰੂ ਕੇ ਪਿਆਰਿਓ, ਉਹਨਾਂ ਨਾਲ ਤਾਂ ਸਗੋਂ ਬਹੁਤ ਧੱਕਾ ਹੋਇਆ, ਉਹ ਤੇ ਖੀਣ ਭਾਵ ਵੀ ਚਲੇ ਗਏ ਹੈ। ਸਾਡੇ ਕੋਲ ਧੀਆਂ ਨੇ ਅਤੇ ਪੁੱਤਰ ਨੇ, ਉਸ ਚੀਜ਼ ਨੇ ਉਲਟਾ ਕਈਆਂ ਦੇ ਦਿਲ ਦੁਖਾਉਣੇ ਸ਼ੁਰੂ ਕੀਤੇ। ਗੁਰੂ ਸਵਾਰਿਓ, ਸਿਆਣੇ ਲੋਕ ਤਾਂ ਵਿਆਹ ਤੋਂ ਬਾਅਦ ਲੋਹੜੀ ਭੁੰਨਦੇ, ਪਰ ਹੁਣ ਹੌਲੀ ਹੌਲੀ ਬੱਚੀ ਅਤੇ ਬੱਚੇ ਦਾ ਭਰਮ ਜਿਉਂ ਜਿਉਂ ਮਿਟਿਆ ਸਾਰਿਆਂ ਦੀ ਲੋਹੜੀ। ਪਰ ਸਤਿਗੁਰੂ ਨੇ ਸਾਡੇ 'ਤੇ ਕਿੱਡਾ ਪਰਉਪਕਾਰ ਕੀਤਾ ਏ। ਸਾਹਿਬ ਕਹਿੰਦੇ ਰੱਬ ਦੇ ਘਰ ਅੰਦਰ ਪੁੱਤਰ ਦੀ ਕੋਈ ਵੱਧ ਕੀਮਤ ਨਹੀਂ ਅਤੇ ਧੀ ਦੀ ਕੋਈ ਕੀਮਤ ਘੱਟ ਨਹੀਂ ਏ। ਕੈਸੇ ਇਨਸਾਨ ਦੇ ਸੁਭਾਅ ਬਣੇ ਹਨ, ਜਦੋਂ ਰੱਬ ਨੇ ਮਿਹਰ ਕੀਤੀ ਏ ਉਹਨੇ ਇਹ ਰਚਨਾ ਰਚੀ ਅਤੇ ਉਹ ਦੋਨਾਂ ਦੇ ਸੁਮੇਲ ਤੋਂ ਰਚੀ, ਇੱਕ ਚੰਗਾ ਕਿਉਂ ਅਤੇ ਇੱਕ ਮਾੜਾ ਕਿਵੇਂ ਹੋ ਗਿਆ, ਇੱਕ ਉੱਚਾ ਕਿਵੇਂ ਅਤੇ ਦੂਸਰਾ ਨੀਵਾਂ ਕਿਵੇਂ ਹੋ ਗਿਆ। ਪਰ ਤੰਗ ਦੇ ਲੋਕਾਂ ਨੇ ਐਹੋ ਜਿਹੇ ਧਰਮ ਨਾਲ ਗੱਲਾਂ ਜੋੜੀਆਂ, ਮੰਦਰ 'ਚੋਂ ਔਰਤ ਨੂੰ ਬਾਹਰ, ਤਵੀ ਧਾਗੇ ਤੋਂ ਬਾਹਰ, ਮਸੀਤ 'ਚੋਂ ਪਰੇ, ਈਸਾਈਆਂ ਨੇ ਪਾਤਰੀ ਬਣਨ ਤੋਂ ਪਰੇ। ਪਰ ਇਸ ਘਰ ਵਿੱਚ ਸਤਿਗੁਰੂ ਨੇ ਕਿਹੜੇ ਪਰਉਪਕਾਰ ਕੀਤੇ, ਜਦੋਂ ਨਿਰੰਕਾਰ ਖੁਦ ਪਹਿਲਾ ਕਦਮ ਟਿਕਾਉਂਦੇ ਨੇ ਧਰਤੀ 'ਤੇ ਗੁਰੂ ਨਾਨਕ ਸਾਹਿਬ, ਅਤੇ ਉਹਨਾਂ ਆਖਿਆ ਐ ਹਿੰਦੁਸਤਾਨ ਦੇ ਲੋਕੋ ਨਹੀਂ ਪੂਰੇ ਬ੍ਰਹਿਮੰਡ ਦੇ ਲੋਕੋ, ਸਾਡੀ ਰਚਨਾ ਸੀ ਰਚੀ ਸੀ ਬਰਾਬਰ, ਪਰ ਤੁਸਾਂ ਨੇ ਇੱਕ ਦਾ ਕੀਤਾ ਰੱਜ ਕੇ ਨਿਰਾਦਰ। ਵੀ ਔਰਤ ਧਰਮ ਦੇ ਰਸਤੇ 'ਚ ਰੁਕਾਵਟ ਏ, ਇਹਦੀ ਮੱਤ ਥੋੜ੍ਹੀ ਏ, ਇਹਦੀ ਜਗ੍ਹਾ ਨਹੀਂ ਏ। ਲਓ ਅਸੀਂ ਇਸ ਜਗਤ 'ਤੇ ਆ ਕੇ ਰੱਬ ਦੇ ਘਰ ਦੀ ਬਖਸ਼ਿਸ਼ ਦੀ ਸ਼ੁਰੂਆਤ ਹੀ ਇਸ ਔਰਤ ਜਾਤ ਤੋਂ ਕਰਾਂਗੇ। ਜੇ ਗੁਰੂ ਕੇ ਪਿਆਰਿਓ, ਮਾਂ ਤ੍ਰਿਪਤਾ ਦੀ ਕੁੱਖ ਤੋਂ ਪੈਦਾ ਹੁੰਦੇ ਨੇ, ਪਰ ਜਿਹੜੀ ਰਹਿਮਤ ਅਤੇ ਉਹ ਦੌਲਤਾਂ ਦਾਈ ਦੀ ਝੋਲੀ ਸਭ ਤੋਂ ਪਹਿਲਾਂ ਪਾਉਂਦੇ। ਸਭ ਤੋਂ ਪਹਿਲਾਂ ਜੇ ਗਰੀਬ ਨਿਵਾਜ ਪਿਤਾ ਮਹਾਰਾਜ ਜੀ ਨੇ ਜਦੋਂ ਜਗਤ ਜਲੰਦੇ ਨੂੰ ਠਾਰਨਾ ਏ ਅਤੇ ਰਬਾਬ ਦੁਬਾਰਾ ਤਿਆਰ ਕਰਵਾਉਣੀ ਏ, ਭਾਈ ਮਰਦਾਨਿਆਂ ਰਬਾਬ ਭਾਈ ਫਿਲੰਦਾ ਜੀ ਤਿਆਰ ਕਰਨਗੇ, ਪੈਸੇ ਭੈਣ ਨਾਨਕੀ ਦੇਵੇਗੀ, ਸਤ ਬਚਨ ਭੈਣ ਨੂੰ ਸੁਣਿਆ ਮਿਲਿਆ ਚਾਹ ਚੜ੍ਹ ਗਿਆ ਸ਼ੁਕਰ ਏ। ਅੱਜ ਤੱਕ ਮੇਰੇ ਵੀਰ ਨੇ ਕਦੇ ਸਵਾਲ ਨਹੀਂ ਪਾਇਆ, ਉਹਦਾ ਅੰਦਰ ਰੋਮ ਰੋਮ ਖਿੜ ਗਿਆ, ਭੈਣ ਨਾਨਕੀ ਦਾ ਵੀ ਸ਼ੁਕਰ ਏ, ਮੈਨੂੰ ਵੀ ਅੱਜ ਸੇਵਾ ਮਿਲੀ। ਭਾਈ ਮਰਦਾਨਾ ਪੁੱਛਦਾ ਏ, ਸਤਿਗੁਰੂ ਅੱਜ ਭੈਣ 'ਤੇ ਕਦੇ ਭਾਰ ਨਹੀਂ ਪਾਇਆ, ਅੱਜ ਕਿਉਂ ਉਚੇਚਾ ਹੁਕਮ ਦੇ ਰਹੇ ਹੋ? ਮਰਦਾਨਿਆਂ, ਜਿਸ ਰਬਾਬ ਨੇ ਮਨੁੱਖਤਾ ਨੂੰ ਸਾਈਂ ਅਤੇ ਰੰਗ ਵਿੱਚ ਰੰਗਣਾ ਹੈ, ਜਿਸ ਰਬਾਬ ਦੀਆਂ ਸੁਰਾਂ ਨੇ ਨਿਕਲ ਕੇ ਸਦਾ ਲਈ ਮਨੁੱਖਤਾ ਦੇ ਅੰਦਰ ਰੱਬੀ ਪਿਆਰ ਪੈਦਾ ਕਰਨਾ ਏ, ਚਾਹੁੰਦੇ ਹਾਂ ਔਰਤ ਜਾਤ ਵੱਲੋਂ ਮਾਤਾ ਪਾ ਕੇ ਬਰਾਬਰ ਦਾ ਹਿੱਸਾ ਪਾ ਕੇ ਇਹ ਭਲੇ ਦਾ ਕਰਮ ਕਰੀਏ। ਗੁਰੂ ਕੇ ਪਿਆਰਿਓ, ਲੋਕ ਤਾਂ ਕਹਿੰਦੇ ਸੀ ਨਾ ਔਰਤ ਰੁਕਾਵਟ ਏ, ਪਰ ਭੈਣ ਨਾਨਕੀ ਬਾਰੇ ਇਹ ਬਚਨ ਸੁਣਦੇ ਹੋ, ਉਹਨਾਂ ਨੂੰ ਬਚਨ ਸੀ, ਭੈਣ ਜਦੋਂ ਵੀ ਅੰਦਰੋਂ ਉਚੇਚਾ ਦਰਸ਼ਨ ਕਰਨ ਨੂੰ ਜੀ ਕਰੇਗਾ, ਤੂੰ ਯਾਦ ਕਰੀ ਤੇਰਾ ਵੀਰ ਨਹੀਂ ਰੱਬ ਉਦੋਂ ਹੀ ਹਾਜ਼ਰ ਹੋਏਗਾ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਮਿਹਰ ਕੀਤੀ, ਬੀਬੀ ਅਮਰੋ ਨੇ ਬਾਣੀ ਸੁਣਾਈ ਅਤੇ ਬਾਬਾ ਅਮਰਦਾਸ ਕੇਵਲ ਗੁਰੂ ਅੰਗਦ ਪਿਤਾ ਦਾ ਸਿੱਖ ਨਹੀਂ ਬਣਿਆ, ਉਸ ਬੀਬਾ ਦੀ ਬਦੌਲਤ ਗਰੀਬ ਨਿਵਾਜ ਪਿਤਾ ਖੁਦ ਗੁਰੂ ਨਾਨਕ ਪਿਤਾ ਦੀ ਗੱਦੀ ਦੇ ਮਾਲਕ ਬਣੇ। ਗੁਰੂ ਕੇ ਪਿਆਰਿਓ, ਜਦੋਂ ਇਸ ਬੀਬੀ ਦੇ ਰਾਹੀਂ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਿਤਾ ਜੀ ਤੱਕ ਉਹਨਾਂ ਨੇ ਵੱਖਰੇ ਵੱਖਰੇ ਮੇਰੇ ਸਤਿਗੁਰੂ ਨੇ ਪੂਰਨੇ ਪਾਏ ਨੇ। ਪਹਿਲਾਂ ਸਭ ਤੋਂ ਪਾਇਆ ਏ ਰੱਬੀ ਰਹਿਮਤ ਇੱਕ ਮਾਂ ਨੂੰ ਦਿੱਤੀ ਏ, ਮਾਂ ਕੋਲ ਬਖਸ਼ਿਸ਼ ਹੋਈ ਕਿ ਬੱਚਿਆਂ ਕੋਲ ਸੁੱਤੇ ਸਿੱਧ ਆਏਗੇ, ਮਾਂ ਦੀ ਮਮਤਾ ਵਿੱਚ ਘੁਲ ਕੇ ਹੀ ਨਿਰੰਕਾਰ ਦਾ ਪਿਆਰ ਆ ਜਾਏਗਾ। ਭੈਣ ਨਾਨਕੀ ਏ ਜਿਸ ਨੇ ਇਹ ਦੱਸਿਆ ਰੱਬ ਨੂੰ ਪੁਕਾਰ ਇਹਦਾ ਕਿਵੇਂ ਇਵੇਂ, ਬੀਬੀ ਅਮਰੋ ਨੇ ਇਹ ਦੱਸ ਦਿੱਤਾ ਆਪ ਕੀ ਜੁੜਨਾ। ਲੋਕ ਤਾਂ ਕਹਿੰਦੇ ਪੀ ਤੋੜਦੀ, ਇਹਦੀ ਜ਼ੁਬਾਨ ਤੋਂ ਸੁਣ ਕੇ ਬਾਣੀ ਵੱਡੇ ਵੱਡੇ ਦੇਵਤਿਆਂ ਨੂੰ ਮਨਾਉਣ ਵਾਲਿਆਂ ਨੂੰ ਉਧਰੋਂ ਖਟਾ ਕੇ ਰੱਬ ਨਾਲ ਜੋੜਨ ਦਾ ਸਾਧਨ ਬਣੀ ਬੀਬੀ ਅਮਰੋ। ਪਰ ਗ੍ਰਸਤੀ ਜੀਵਨ ਦੇ ਅੰਦਰ ਜਦੋਂ ਔਰਤ ਜਾਤ ਨੂੰ ਬੱਚਿਆਂ ਦੀ ਘਾਟ ਮਹਿਸੂਸ ਹੁੰਦੀ ਏ, ਉਦੋਂ ਬਾਪ ਵੀ ਚਾਹੁੰਦਾ, ਹਰ ਮਨੁੱਖ ਵੀ ਚਾਹੁੰਦਾ ਸੰਤਾਨ, ਉਹਦੇ ਮੁਕਾਬਲੇ ਰੱਬ ਨੇ ਨਾ ਇਹ ਰਚਨਾ ਰਚੀ ਇਹੋ ਜਿਹੀ, ਵੱਖਰੇ ਵੱਖਰੇ ਗੁਣ ਪਾਏ ਨੇ, ਔਰਤ ਵਿੱਚ ਵੱਖਰੇ ਗੁਣ ਨੇ, ਮਰਦ ਵਿੱਚ ਵੱਖਰੇ ਗੁਣ ਨੇ। ਕੋਮਲਤਾ ਪਾਈਏ ਔਰਤ ਦੇ ਅੰਦਰ, ਹਮਦਰਦੀ ਅਤੇ ਸਹਿਣ ਸ਼ਕਤੀ ਔਰਤ ਵਿੱਚ ਮਰਦ ਦੇ ਬਰਾਬਰ ਬਹੁਤ ਜ਼ਿਆਦਾ ਏ। ਗੁਰੂ ਕੇ ਪਿਆਰਿਓ, ਖੈਰ ਇੱਧਰ ਤੁਰਾਂਗੇ ਤਾਂ ਇੱਕ ਵੱਖਰਾ ਵਿਸ਼ਾ ਏ, ਜਿਹੜੇ ਗੁਣ ਮਨੁੱਖ ਵਿੱਚ ਨੇ ਔਰਤ ਵਿੱਚ ਨਹੀਂ, ਔਰਤ ਵਿੱਚ ਨੇ ਉਹ ਮਨੁੱਖ ਵਿੱਚ ਨਹੀਂ, ਉਹਦਾ ਕਾਰਨ ਗੁਲਦਸਤਾ ਤੇ ਤਾਂ ਹੀ ਬਣੇਗਾ ਨਾ। ਜਿਹੜੇ ਲੋਕ ਸਦਾ ਰਹਿੰਦੇ ਨੇ ਨਾ ਬਰਾਬਰ ਜਗ੍ਹਾ 'ਤੇ ਜਿੱਥੇ ਉੱਚਾ ਨੀਵਾਂ ਨਹੀਂ, ਉਹਨਾਂ ਨੂੰ ਪਹਾੜੀ ਇਲਾਕਾ ਬਹੁਤ ਸੋਹਣਾ ਲੱਗਦਾ ਹੈ। ਜਿਹੜੇ ਪਹਾੜੀ ਇਲਾਕੇ 'ਚ ਰਹਿੰਦੇ ਉਹ ਸ਼ੁਕਰ ਕਰਦੇ ਨੇ ਪੱਧਰਾ ਇਲਾਕਾ ਵੇਖਣ ਨੂੰ ਮਿਲਿਆ, ਜਿੱਥੇ ਬਰਸਾਤਾਂ ਬਹੁਤ ਹੁੰਦੀਆਂ ਨੇ ਉਹਨਾਂ ਦਾ ਜੀ ਚਾਹੁੰਦਾ ਏ, ਜਿੱਥੇ ਬਰਸਾਤ ਨਹੀਂ ਧੁੱਪਾਂ ਪੈਣ ਉੱਥੇ ਚੱਲੀਏ, ਜਿੱਥੇ ਸਦਾ ਧੁੱਪਾਂ ਪੈਂਦੀਆਂ ਉਹ ਕਹਿੰਦੇ ਚੱਲੀਏ ਕਿਧਰੋਂ ਠੰਡੀ ਹਵਾ ਆਏਗੀ। ਰੱਬ ਨੇ ਆਪ ਕਿਰਪਾ ਕੀਤੀ, ਜਿਹੜੇ ਲੋਕ ਸਮੁੰਦਰਾਂ ਦੇ ਕੰਢੇ 'ਤੇ ਰਹਿੰਦੇ ਉਹਨਾਂ ਦਾ ਜੀ ਚਾਹੁੰਦਾ ਏ ਦੂਰ ਚੱਲੀਏ ਕਿਸੇ ਪੱਧਰੇ ਇਲਾਕੇ ਦੇ ਅੰਦਰ, ਪਰ ਪੱਧਰੇ ਵਾਲੇ ਕਹਿੰਦੇ ਸਮੁੰਦਰ ਦੇ ਕਿਨਾਰੇ 'ਤੇ ਜਿਹੜਾ ਜਾਗ ਕੇ ਰਹਿਣ ਦਾ ਆਨੰਦ ਬਣਦਾ ਉਹ ਵੱਖਰਾ ਹੀ ਏ। ਬਦਲਾਵ ਚਾਹੁੰਦੇ ਹੋ ਨਾ ਤਾਂ ਹੀ ਰੱਬ ਨੇ ਇਹਨਾਂ ਵੇਖਦੇ ਹੋਏ ਇੱਕ ਇੱਕ ਮੁਲਕ ਵਿੱਚ ਵੀ ਵੱਖਰੇ ਵੱਖਰੇ ਮੌਸਮ ਵੱਖਰੇ ਵੱਖਰੇ ਉੱਥੋਂ ਦਾ ਰਹਿਣ ਸਹਿਣ ਬਣਾਇਆ, ਪਿਆਰ ਵੱਧਦਾ ਏ। ਪਰ ਕੁਝ ਲੋਕ ਕਈ ਵਾਰ ਨਾ ਔਰਤ ਦੀ ਗੱਲ ਕਰਦਿਆਂ ਕਰਦਿਆਂ ਮਰਦ ਨੂੰ ਨੀਵਾਂ ਕਰੀ ਜਾਣਗੇ ਅਤੇ ਕੋਈ ਮਰਦ ਨੂੰ ਉੱਚਾ ਚੁੱਕ ਕੇ ਔਰਤ ਨੂੰ ਨੀਵਾਂ, ਕੋਈ ਨੀਵੇਂ ਉੱਚੇ ਦਾ ਸਵਾਲ ਨਹੀਂ। ਇੱਥੇ ਸਵਾਲ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਇਹ ਉਹਦੇ ਵੱਖਰੇ ਵੱਖਰੇ ਰੰਗ ਨੇ ਗੁਰੂ ਕੇ ਪਿਆਰਿਓ, ਕੋਈ ਛੋਟਾ ਅਤੇ ਵੱਡਾ ਨਹੀਂ। ਤੁਸੀਂ ਹੁਣ ਸੰਗਤ 'ਚ ਬੈਠੇ ਹੋ, ਕਿਹਨੂੰ ਕਹੋਗੇ ਵੀ ਬੰਦਿਆਂ ਵਾਲੀ ਸਾਈਡ ਵੱਡੀ ਏ ਅਤੇ ਬੀਬਿਆਂ ਵਾਲੀ ਛੋਟੀ, ਕਿ ਬੀਬੀਆਂ ਵਾਲੀ ਸਾਈਡ ਵੱਡੀ ਅਤੇ ਛੋਟੀ ਨਹੀਂ, ਇੱਕ ਬਰਾਬਰ ਬਹਿਣ ਦਾ ਤਰੀਕਾ ਹੀ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਨੇ ਕਿਰਪਾ ਕੀਤੀ ਥੋੜ੍ਹਾ ਟਿਕਾਓ ਬਣਾਉਣ ਲਈ। ਬਾਣੀ ਦੀ ਤੁਕ ਪੜੋ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਹੋਰ ਖੁੱਲ੍ਹ ਕੇ ਪੜੋ ਸੰਗੋ ਨਾ। ਪੰਕਤੀ ਸ਼ੁਰੂ ਹੁੰਦੀ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ, ਇੱਥੋਂ ਸ਼ੁਰੂ ਹੁੰਦੀ ਹੈ ਹਰ ਤੁਦ ਵਿਟੜਿਓ ਸਦ ਵਾਰੀ ਜੀਓ। ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ,
ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ,
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ,
ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ।
ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਕੋਲ
ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ।
ਮਹਾਰਾਜ ਜੀ ਨੂੰ ਖਾਤਰ ਨਾਤਰ ਜਾਣ ਕੇ ਉਹਨਾਂ ਦੀ ਬਖਸ਼ਾਂ ਸਾਹਮਣੇ ਲਿਆ ਕੇ, ਕੋਲ ਕੁਮਾਈ ਲਾਲ ਨਾ, ਕੋਲ ਕੁਮਾਈ ਲਾਲ ਨਾ, ਕੋਲ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ, ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ,
ਵਾਰੀ ਮੇਰੇ ਗੋਵਿੰਦਾ ਵਾਰੀ
ਗੁਰਬਾਣੀ ਇਹ ਨਾ ਉਧਰੋਂ ਸ਼ੁਰੂ ਕਰੋ ਤਾਂ ਵੀ, ਉਹਨਾਂ ਆਨੰਦ ਇਧਰੋਂ ਕਰੋ ਤਾਂ ਵੀ। ਪਿਆਰਿਓ, ਰਲ ਕੇ ਪੜ੍ਹਨਾ ਜਿਸ ਨਾਲ ਸੌਖਾ ਹੋਵੇ ਉਹ ਪੜ੍ਹ ਕੇ ਦੀ ਮੈਂ ਬੇਨਤੀ ਕਰ ਰਿਹਾ ਸਾਂ। ਧੰਨ ਸਤਿਗੁਰੂ ਜੀ ਦੇ, ਉਹਨਾਂ ਦੇ ਪਰਉਪਕਾਰ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਮਾਤਾ ਗੰਗਾ ਜੀ ਸੰਤਾਨ ਨਹੀਂ ਏ, ਬਹੁਤ ਸਾਲ ਹੋ ਗਏ ਕਰਨ ਫੁਰਨਾ ਆਇਆ ਏ, ਬਿਨੇ ਕੀਤੀ ਏ ਪੁੱਤਰ ਦੀ ਦਾਤ। ਸਤਿਗੁਰੂ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਕੋਲ ਚੱਲੋ, ਅਰਦਾਸ ਕਰਨਗੇ ਨਿਰੰਕਾਰ ਪੁੱਤ ਦੇਵੇਗਾ। ਸਤਿਗੁਰੂ ਜੀ ਕ੍ਰਿਸ਼ਤੀ ਨੂੰ ਕਿਸੇ ਗੱਲ ਤੋਂ ਇਹ ਨਹੀਂ ਕਹਿੰਦੇ ਵੀ ਤੇਰੀ ਝੋਲੀ ਕੁਝ ਪਾਉਣਾ ਨਹੀਂ, ਧੀ ਦੇਵੇ ਪੁੱਤ ਮੰਗੇ, ਜੋ ਕੋਈ ਮੰਗ ਰਿਹਾ ਹੈ ਉਹ ਸਤਿਗੁਰੂ ਉਹਦੀ ਝੋਲੀ ਪਾਉਂਦੇ ਨੇ। ਇਹ ਸਾਡੀ ਜ਼ਿੰਦਗੀ ਦੇ ਗੁਰੂ ਕੇ ਪਿਆਰੇ ਹਿੱਸੇ ਨੇ, ਵੱਖਰੇ ਵੱਖਰੇ। ਪਰ ਮੰਗਣ ਗਏ ਅਤੇ ਪਹਿਲੀ ਵਾਰੀ ਗਏ ਖਾਲੀ ਮੁੜੇ, ਦੂਜੀ ਵਾਰ ਨੰਗੇ ਪੈਰੇ। ਖੁਦ ਪ੍ਰਸ਼ਾਦਾ ਤਿਆਰ ਕਰ, ਮਾਤਾ ਜੀ ਸਕਾਰ ਇਹਨੇ ਸਾਹਿਬ ਦੇ ਦਰ 'ਤੇ। ਪਰ ਸਾਹਿਬ ਦੀ ਕਿਹੜੀ ਵਡਿਆਈ ਏ, ਆਪਣੇ ਬੱਚਿਆਂ ਨੂੰ ਵਡਿਆਈ ਦਿੰਦੇ ਨੇ, ਸਾਜਦੇ ਆਪ ਨੇ ਖਾਲਸਾ ਜੀ, ਅਤੇ ਕਹਿੰਦੇ ਇਹਨੇ ਕੀ ਕਿਰਪਾ ਕੇ ਸਜੇ ਖਮਕੈ। ਇਹ ਵੱਡਿਆਂ ਦੀਆਂ ਵਡਿਆਈਆਂ ਨੇ। ਗੁਰੂ ਕੇ ਪਿਆਰਿਓ, ਆਪਣੇ ਗੁਰਸਿੱਖਾਂ ਨੂੰ ਮਾਣ ਦੇਣਾ, ਸਤਿਗੁਰੂ ਦੀ ਅਤੇ ਚਰਨ ਤੂੜ ਮੰਗਣੀ। ਨਹੀਂ ਕਹਿੰਦੇ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੇ। ਇਹ ਉਹਨਾਂ ਦੀ ਵਡਿਆਈ ਏ, ਆਪਣੇ ਜਿਹੜੇ ਸਾਜਿਆਂ ਨੂੰ ਵੱਡਾ ਕਰਕੇ ਪੇਸ਼ ਕਰਨਾ। ਉਦੋਂ ਸਿਖਾ ਦਿੱਤਾ ਮਾਤਾ ਗੰਗਾ ਜੀ ਨੇ, ਨੀਵੇਂ ਖੋ ਕੇ ਜਾਈਏ, ਫਿਰ ਸਤਿਗੁਰੂ ਦੇ ਦਰ 'ਤੇ ਕੀ ਉਹਦੇ ਪਿਆਰ ਕਹਿੰਦੀ ਰਸਨਾ, ਅਤੇ ਗੁਰੂ ਆਪ ਹੀ ਵਰਤਦਾ, ਪ੍ਰਭ ਜੀ ਬਸੈ ਸਾਧ ਕੀ ਰਸਨਾ। ਬਸ ਉਦੋਂ ਜਾਂਦਿਆਂ ਸਾਰ ਬਚਨ ਹੋ ਗਏ ਕਰਨ। ਪਹਿਲਾ ਬਚਨ, ਜਿਵੇਂ ਇਹ ਪ੍ਰਸ਼ਾਦ ਰਸਦਾਈਏ, ਜਿਹੜਾ ਨਿਰੰਕਾਰ ਨੇ ਪੁੱਤ ਭੇਜਣਾ, ਇਤਨਾ ਰਸ ਵਾਲਾ ਜਿਹੜਾ ਦਰਸ਼ਨ ਕਰੇਗਾ ਸਦਾ ਲਈ ਤੇਰੇ ਪੁੱਤ ਜੋਗਾ ਖੋ ਕੇ ਰਹਿ ਜਾਏਗਾ। ਗੰਢਾ ਭੰਨ ਕੇ ਦੱਸਿਆ, ਜ਼ਾਲਮ ਲੋਕ ਆਉਣਗੇ, ਉਹਨਾਂ ਦਾ ਇਸ ਤਰ੍ਹਾਂ ਸਿਰ ਭੰਨੇਗਾ। ਗੁਰੂ ਕੇ ਪਿਆਰਿਓ, ਉਹ ਬਚਨ ਸੱਚੇ ਹੋਏ। ਮੈਂ ਬੇਨਤੀ ਕਰ ਐਸਾ ਕਲਗੀਆਂ ਵਾਲੇ ਪਿਤਾ ਜੀ ਕੋਲ ਆਉਂਦੇ ਹਾਂ, ਤੋੜ ਪੂਰਾ ਇਤਿਹਾਸ ਪੜ੍ਹੋਗੇ, ਪ੍ਰਸੰਗ ਤਾਂ ਬਹੁਤ। ਹੋਰ ਸੰਖੇਪ ਕਰਾਂ, ਹੋਇਆ ਕਿ ਮਾਤ ਨਾਨਕੀ ਜੀ ਖਾਨ, ਇਸ ਤੋਂ ਬਾਅਦ ਮਾਤਾ ਗੁਜਰੀ ਜੀ, ਬਾਅਦ ਵਿੱਚ ਕੌਰ ਨਾ ਮਿਲੇ। ਉਹ ਮਾਤਾ ਗੁਜਰ ਕੌਰ ਨੇ ਕਿਹੜਾ ਨਹੀਂ ਪੂਰਨਾ ਪਾਇਆ ਸਾਡੇ ਵਾਸਤੇ। ਗੁਰੂ ਕੇ ਪਿਆਰਿਓ, ਦਾਦੀ ਦਾ ਕੀ ਰੋਲ ਏ, ਦਾਦੀ ਨੂੰ ਕੀ ਪਾਉਂਦਾ ਏ, ਉਹ ਕਿਵੇਂ ਗੁਰੂ ਕੇ ਪਿਆਰਿਓ ਬਰਾਬਰ ਖੁਦ ਜੁੜ ਕੇ ਜੋੜ ਸਕਦੀ ਏ। ਪਰ ਮਾਂ ਗੁਜਰੀ ਤੇਰੇ ਵਰਗਾ ਤੇ ਕੌਣ ਦੂਜਾ ਪੈਦਾ ਹੋਏਗਾ। ਮਾਂ ਨੂੰ ਪੁੱਤ ਦੂਰ ਕਰਨਾ ਔਖਾ ਹੈ, ਦਾਦੀ ਨੂੰ ਪੋਤਰੇ ਦੂਰ ਕਰਨੇ ਹੋਰ ਔਖੇ ਨੇ। ਅੱਜ ਤੱਕ ਇਤਿਹਾਸ ਵਿੱਚ ਇੱਕ ਉਹ ਮਾਂ ਸੀ ਧਰੂ ਦੀ, ਜਿਸਨੇ ਪੁੱਤਰ ਨੂੰ ਨਾਮ ਜਪਣ ਲਈ ਤੋਰਿਆ ਏ। ਗੁਰੂ ਕੇ ਪਿਆਰਿਓ, ਪ੍ਰਹਿਲਾਦ ਦੀ ਮਾਂ ਨੇ ਰੋਕਿਆ ਏ, ਧਰੂ ਦੀ ਮਾਂ ਨੇ ਤੋਰਿਆ ਸੀ। ਬਾਬਾ ਫਰੀਦ ਸਾਹਿਬ ਦੀ ਮਾਂ, ਉਹਨੇ ਵੀ ਨਾਮ ਜਪਣ ਲਈ ਤੋਰਿਆ ਏ। ਗੁਰੂ ਸਵਾਰਿਓ, ਪਰ ਇਹ ਪਹਿਲਾ ਮੌਕਾ ਸੀ ਜਦੋਂ ਮਾਤਾ ਗੁਜਰ ਕੌਰ ਨੇ ਆਪਣੇ ਪੋਤਰਿਆਂ ਨੂੰ ਨਾਮ ਜਪਣ ਲਈ ਨਹੀਂ, ਸੱਚ ਨੂੰ ਪਿਆਰ ਕਰਦਿਆਂ ਕੁਰਬਾਨ ਖੋਣ ਲਈ ਤੋਰਿਆ ਏ। ਉਹਨੇ ਵਰਤਾ ਕੇਵਲ ਉਹ ਨੇ, ਥੋੜ੍ਹਾ ਜਿਹਾ ਬੱਚਾ ਅੱਖਾਂ ਤੋਂ ਪਰਾ ਹੋਵੇ, ਵੇਖੋ ਕਿ ਮਾਂ ਦਾ ਦਿਲ ਨੂੰ ਕੀ ਹੁੰਦਾ ਏ। ਮਾਂ ਨੂੰ ਮਾਰਨ ਦੀ ਲੋੜ ਨਹੀਂ, ਬੱਚਾ ਉਹਦੀ ਨੇਤਰਾਂ ਤੋਂ ਪਰਾ ਹੋ ਜਾਵੇ। ਮਾਪੇ ਵੈਸੇ ਮਰ ਜਾਂਦੇ ਨੇ, ਮਾਂ ਦਾ ਦਿਲ ਨਹੀਂ ਟਿਕ ਸਕਦਾ। ਦਾਦੀ ਨੂੰ ਉਦੋਂ ਬਾਅਦ ਜਿਹਦੇ ਕੋਲ ਕੈਸੀ ਨੌਬਤ ਆਈਏ, ਨਾ ਨੂੰਹ ਕੋਲ ਏ, ਨਾ ਪੁੱਤ ਕੋਲ ਏ, ਨਾ ਗੁਰੂ ਕੇ ਪਿਆਰਿਓ ਪਤੀ ਕੋਲ ਏ, ਇੱਕ ਪੋਤਰੇ ਅਤੇ ਉਹ ਛੋਟੀ ਉਮਰਾਂ ਦੇ। ਚਾਰ ਚੁਫੇਰੇ ਦੁਸ਼ਮਣ ਨੇ ਦੁਸ਼ਮਣਾਂ ਵਿੱਚ ਖਲੋ ਕੇ ਪੋਤਰਿਆਂ ਨੂੰ ਕਿਵੇਂ ਕੁਰਬਾਨ ਕਰਵਾਈ ਦੈ। ਮਾਂ ਗੁਜਰ ਕੌਰ, ਉਹ ਤੁਸਾਂ ਹੀ ਦੱਸਿਆ ਏ, ਤੁਹਾਡੇ ਚਰਨਾਂ ਅੰਦਰ ਸਿਜਦਾ ਏ। ਤਲਗੀਆਂ ਵਾਲੇ ਪਿਤਾ ਮਹਾਰਾਜ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨਾ ਏ, ਅਤੇ ਉਹ ਬਾਟਾ ਤਿਆਰ ਕਰ ਲਿਆ। ਬਾਟਾ ਵੀ ਖੁਦ ਲਿਆਂਦਾ, ਖੰਡਾ ਵੀ ਲਿਆਂਦਾ, ਜਲ ਵੀ ਲਿਆਂਦਾ, ਪਤਾਸੇ ਵੀ ਲਿਆ ਕੇ ਰੱਖੇ ਨੇ। ਪਰ ਪਤਾਸਿਆਂ ਦੀ ਸੇਵਾ ਮਾਤਾ ਜੀਤੋ ਜੀਤੋ ਲੈ ਰਹੇ ਖਾਨ। ਪਿਆਰਿਓ, ਰਬਾਬ ਲਈ ਅਤੇ ਉਹ ਭੈਣ ਨਾਨਕੀ ਨੂੰ ਸ਼ਾਮਿਲ ਕਰ ਲਿਆ, ਉੱਥੇ ਪੈਸਿਆਂ ਨਾਲ, ਇੱਥੇ ਪਤਾਸਿਆਂ ਦੀ ਸੇਵਾ ਲੈ ਲਈ। ਗੁਰੂ ਕੇ ਪਿਆਰਿਓ, ਜਦੋਂ ਗ੍ਰੀ ਬਨਵਾਜ ਪਿਤਾ ਨੇ ਇਹ ਰੰਗ ਭਰ ਦਿੱਤੇ ਖਾਨ, ਖਾਲਸਾ ਤਿਆਰ ਹੋ ਗਿਆ, ਅੰਮ੍ਰਿਤ ਦੀ ਦਾਤ ਬੱਚਿਆਂ ਨੂੰ ਵੀ ਮਿਲੀਏ, ਇੱਧਰੋਂ ਮਰਦਾਂ ਨੂੰ ਵੀ ਮਿਲੀਏ, ਸਤਿਗੁਰੂ ਜੀ ਦੀ ਵਡਿਆਈ ਏ। ਉਹਨੇ ਪੰਜਾਂ ਦੇ ਅੰਦਰ ਕੇਵਲ ਇਹ ਮਨੁੱਖ ਨੂੰ ਸ਼ਾਮਿਲ ਕੀਤਾ ਏ, ਉਹਨਾਂ ਦੇ ਚਰਨਾਂ 'ਚ ਗੁਰੂ ਕੇ ਪਿਆਰਿਓ ਲੱਖ ਵਾਰੀ ਸਜਦਾ। ਇਹਦੇ ਨਾਲ ਕੁਛ ਛੋਟਾ ਵੱਡਾ ਨਹੀਂ ਹੁੰਦਾ, ਵੱਖਰੇ ਗੁਣ ਨੇ, ਕੋਈ ਸੇਵਾ ਏ ਜਿੱਥੇ ਮਨੁੱਖ ਹੀ ਜਾ ਸਕਦਾ, ਔਰਤ ਨਹੀਂ, ਕੁਝ ਉਹ ਥਾਵਾਂ ਜਿੱਥੇ ਔਰਤ ਸ਼ੋਭਦੀ ਅਤੇ ਮਨੁੱਖ ਸ਼ੋਭਦਾ ਨੇ, ਇਹ ਸਮਾਜ ਵਿੱਚ ਜ਼ਿੰਦਗੀ ਜਿਉਣ ਦਾ ਇੱਕ ਢੰਗ ਹੁੰਦਾ ਹੈ। ਕਈ ਵਾਰ ਅਸੀਂ ਹੋਰ ਹੀ ਐਂਗਲ ਤੋਂ ਸੋਚਣ ਲੱਗ ਪਏ ਨੇ। ਅੱਜ ਤੋਂ 100 ਸਾਲ ਤੋਂ ਵੱਧ ਪਹਿਲਾਂ ਭਾਈ ਵੀਰ ਸਿੰਘ ਜੀ ਨੇ ਲਿਖਿਆ ਸੀ, ਜਦੋਂ ਲਹਿਰ ਚੱਲੀ ਨਾ ਤਬਦੀਲੀ ਆਵੇ, ਅਤੇ ਉਦੋਂ ਤਬਦੀਲੀ ਲਿਆਉਂਦਿਆਂ ਲਿਆਉਂਦਿਆਂ ਨਾ ਪੰਚ ਅੰਦਰ ਇਹੋ ਜਿਹੀ ਗੱਲਾਂ ਦਾ ਖਤਰਾ ਸੀ ਵੀ ਆਪਣੀਆਂ ਸੱਚ ਦੀਆਂ ਜਿਹੜੀਆਂ ਪਰੰਪਰਾ ਸਨ ਉਹਨਾਂ ਨੂੰ ਨਾ ਕਦੇ ਰੋੜ ਕੇ ਦੂਜੇ ਪਾਸੇ ਨੂੰ ਲੈ ਜਾਵੇ। ਉਹਨਾਂ ਨੇ ਆਖਿਆ ਸੀ ਇਸ ਘਰ ਦੇ ਅੰਦਰ ਬਰਾਬਰਤਾ ਹੈ। ਤੁਹਾਨੂੰ ਪਤਾ ਨਾ ਕਈ ਗੱਲਾਂ 'ਚ ਮੁਸਲਮਾਨਾਂ ਰਾਜ ਮੁਗਲਾਂ ਦਾ, ਉਹਨਾਂ ਨੇ ਬੁੱਧ ਤੋੜੇ। ਦੂਸਰੇ ਪਾਸੇ ਕੁਝ ਉਹ ਲੋਕ ਨੇ ਜਿਹੜੇ ਬੁੱਤਾਂ ਦੀ ਪੂਜਾ ਕਰਦੇ ਨੇ, ਉਹਨਾਂ ਦਾ ਧਰਮ ਹੈ। ਪਰ ਸਤਿਗੁਰੂ ਜੀ ਦੇ ਘਰ ਅੰਦਰ ਨਾ ਹੁਕਮ ਦਿੱਤਾ ਵੀ ਤੁਸੀਂ ਬੁੱਤ ਪੂਜੋ, ਨਾ ਇਹ ਹੁਕਮ ਦਿੱਤਾ ਬੁੱਤ ਤੋੜੋ। ਤੋੜਨ ਦਾ ਕਿਧਰੇ ਹੁਕਮ ਨਹੀਂ, ਕਿਸੇ ਦੇ ਦਿਲ ਦੁਖਾਉਣਾ ਸਾਨੂੰ ਕੀ ਆਖੇ, ਸਾਨੂੰ ਇਹ ਹੁਕਮ ਕੀਤਾ ਨੇ ਕਿਸੇ ਦਾ ਦਿਲ ਨਹੀਂ ਦੁਖਾਉਣਾ, ਨਾ ਪੂਜਣਾ ਬੁੱਤਾਂ ਨੂੰ। ਜਿਹੜੇ ਪੂਜਦੇ ਉਹਨਾਂ ਨਾਲ ਕੀ ਸ਼ਾਮਿਲ ਨਹੀਂ ਹੋਣਾ, ਜਿਹੜੇ ਤੋੜਦੇ ਨੇ ਉਹਨਾਂ ਨਾਲ ਕੀ ਨਹੀਂ ਸ਼ਾਮਿਲ ਹੋਣਾ, ਤੁਸੀਂ ਸ਼ਾਮਿਲ ਹੋਣਾ ਹੈ ਇੱਕ ਅਕਾਲ ਪੁਰਖ ਦੀ ਭਗਤੀ ਨਾਲ, ਜਿਹੜਾ ਉਹਨੂੰ ਪਿਆਰ ਕਰੇ ਬਸ ਉਹ ਪ੍ਰਵਾਨ ਹੈ ਉਹਦੇ ਤੋਂ ਬਗੈਰ। ਸਾਹਿਬ ਕਹਿੰਦੇ ਬਿਨ ਕਰਤਾਰ ਨ ਕੀਰਤਨ ਮਾਨੋ, ਕਰਤੇ ਨੂੰ ਮੰਨੋ, ਉਹਦੀ ਰਚਨਾ ਕਦੇ ਕਿਸੇ ਨੂੰ ਕਦੇ ਕਿਸੇ ਨੂੰ, ਇਹਨੂੰ ਨਹੀਂ ਮੰਨਣਾ, ਮੰਨਣਾ ਕੇਵਲ ਇੱਕ ਨੋ। ਸਤਿਗੁਰੂ ਜੀ ਕਿਰਪਾ ਕਰਦੇ ਨੇ ਨਾ, ਸਾਹਿਬ ਕਹਿੰਦੇ ਇੱਕੋ ਬਾਣੀ, ਇੱਕੋ ਹੀ ਬਾਣੀ ਜੇ ਇੱਕ ਗੁਰ, ਇੱਕੋ ਗੁਰੂ ਬਣਾ ਕੇ ਬਸ ਤੁਰ ਪਈਏ। ਸਾਡਾ ਰਖਵਾਲਾ ਦੋ ਨਹੀਂ ਇੱਕੋ ਹੀ ਹੋ ਸਕਦਾ ਕਿਹੜਾ। ਸਾਹਿਬ ਕਹਿੰਦੇ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂਕਾ ਅੰਤਰਜਾਮੀ। ਜਦੋਂ ਨਾ ਅਨੰਦਪੁਰ ਸਾਹਿਬ ਤੋਂ ਸਤਿਗੁਰੂ ਜੀ ਨੇ ਹੁਕਮ ਕੀਤਾ ਅਤੇ ਤੁਰਨ ਲੱਗੇ ਨੇ ਗੁਰੂ ਕੇ ਪਿਆਰਿਓ, ਅਨੰਦਪੁਰ ਸਾਹਿਬ ਛੱਡਣ ਆਏ, ਅਤੇ ਉਦੋਂ ਭਾਈ ਮਨੀ ਸਿੰਘ ਸਾਹਿਬ ਅਤੇ ਉਹਨਾਂ ਦੀ ਘਰੋਂ ਸੀ ਸੀਤਾ ਬਾਈ ਕੌਰ, ਜਿਹੜੇ ਭਾਈ ਲੱਖੀ ਸ਼ਾਹ ਪੁਣਜਾਕਾ ਦੀ ਧੀ ਸੀ, ਜਿਹਦੇ ਘਰ ਅੰਦਰ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਦਾ ਪਾਕ ਪਵਿੱਤਰ ਸਰੂਪ ਧੜ ਦਾ ਸੰਸਕਾਰ ਹੋਇਆ ਸੀ, ਉਸ ਲੱਖੀ ਸ਼ਾਹ ਦੀ ਧੀ ਸੀ। ਸਤਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਤਿੰਨਾਂ ਕਾਲਾਂ ਦੀ ਸੋਝੀ ਕਰਵਾਈ ਹੋਈ ਸੀ। ਜਦੋਂ ਤੁਰਨ ਦਾ ਹੁਕਮ ਹੋਇਆ ਅਗਲੇ ਦਿਨ ਇਹ ਜੋੜਾ ਗਿਆ ਸੀ ਕਲਗੀਆਂ ਵਾਲਿਆਂ, ਪਤਾ ਲੱਗਾ ਹੁਕਮ ਹੋ ਗਿਆ ਅਨੰਦਪੁਰ ਸਾਹਿਬ ਛੱਡਣਾ ਏ। ਮਹਾਰਾਜ ਕਹਿੰਦੇ ਠੀਕ ਏ, ਇਹ ਹੁਕਮ ਤੁਸੀਂ ਠੀਕ ਸੁਣਿਆ ਏ। ਮਹਾਰਾਜ ਆਹ ਕੀ ਦਿਖਾ ਰਹੇ ਹੋ, ਆਉਣ ਵਾਲੇ ਦਿਖਾੜੇ ਤੁਸੀਂ ਅਨੰਦਪੁਰ ਸਾਹਿਬ ਛੱਡਦਿਆਂ ਕੁਝ ਦੂਰੀ 'ਤੇ ਜਾ ਕੇ ਆਪਣਾ ਪਰਿਵਾਰ ਵੀ ਕੁਰਬਾਨ ਕਰਵਾ ਲੈਣਾ ਏ। ਮਹਾਰਾਜ ਕਹਿੰਦੇ ਉਹਦੇ ਹੁਕਮ ਇਸੇ ਤਰ੍ਹਾਂ ਹੀ ਏ। ਸਤਿਗੁਰੂ ਜੀਓ ਕੋਈ ਢੰਗ ਬਣ ਸਕਦਾ ਏ, ਚਾਰ ਸਾਹਿਬਜ਼ਾਦੇ ਸ਼ਹੀਦ ਨਾ ਹੋਣ, ਮਾਤਾ ਜੀ ਦੀ ਸ਼ਹਾਦਤ ਨਾ ਹੋਵੇ? ਨਹੀਂ ਬੇਟਾ, ਇਹ ਸਾਰਾ ਕੁਝ ਆਪਾਂ ਜਰਨਾ ਹੀ ਮਨੁੱਖਤਾ ਲਈ ਪੂਰਨੇ ਪਾਣੇ ਨੇ। ਸਾਡੀ ਬੇਨਤੀ ਇਹ ਜਿੰਦ ਇਹਨਾਂ ਦੀ ਬਚ ਸਕਦੀ ਹੈ? ਸਾਹਿਬ ਕਹਿਣ ਲੱਗੇ ਬੇਟਾ ਤੁਹਾਡੀ ਭਾਵਨਾ ਨੂੰ ਸਮਝਦੇ ਹਾਂ, ਦੋਨਾਂ ਜੀਆਂ ਨੂੰ ਵਾਲਾ ਸਮਾਂ ਦਿਖਾ ਦਿੱਤਾ ਹੈ। ਕਹਿੰਦੇ ਸਾਡੀ ਡਿਊਟੀ ਇਹ ਨਹੀਂ ਜਿੰਦ ਬਚਾਉਣੀ ਕਿਵੇਂ ਵੇ, ਨਿਰੰਕਾਰ ਨੇ ਇਹ ਕਿਹਾ ਏ ਜ਼ਿੰਦਗੀਆਂ ਦੇਣੀਆਂ ਕਿਵੇਂ ਨੇ, ਅਸੀਂ ਜ਼ਿੰਦਗੀ ਦੇਣ ਆਏ ਹਾਂ ਮਨੁੱਖਤਾ ਨੂੰ, ਜਿੰਦ ਬਚਾਉਣ ਲਈ ਨਹੀਂ ਆਏ। ਇਹ ਪੂਰਨੇ ਪਾਣੇ ਨੇ ਸਤ ਬਚਨ। ਸਤਿਗੁਰੂ ਕੋਈ ਬੇਨਤੀ ਕਬੂਲ ਕਰੋ, ਅਜੇ ਕੱਲ੍ਹ ਬਾਪ ਦਾ ਘਰ ਨਹੀਂ ਭੁੱਲਿਆ, ਜਦੋਂ ਸਾਡੇ ਨੂੰ ਪਿਆਰ ਕਰਦੇ ਹਾਂ ਆਪਣੇ ਬਾਪ ਦਾ ਸ਼ਹੀਦ ਤੁਸੀਂ ਜਦੋਂ ਕਰਵਾਇਆ, ਸੀਸ ਤੋਂ ਬਗੈਰ ਕੱਲਾ ਧੜ ਸਾਡੇ ਘਰ ਆਇਆ, ਉੱਥੇ ਸੰਸਕਾਰ ਕੀਤਾ, ਕਦੇ ਬਾਪ ਵਾਰੇ ਕਦੇ ਪੁੱਤ ਵਾਰੇ, ਸਾਡੇ ਤੋਂ ਇਹ ਵੇਖਿਆ ਨਹੀਂ ਜਾਂਦਾ। ਗਰੀਬ ਅਨਵਾਜ ਪਿਤਾ ਜੇ ਇਹ ਵੀ ਬੇਨਤੀ ਨਹੀਂ ਕਬੂਲ ਕਰਨੀ, 10 ਪੁੱਤਰ ਦਿੱਤੇ ਨਹੀਂ ਭਾਈ ਮਨੀ ਸਿੰਘ ਅਤੇ ਉਹਨਾਂ ਦੇ ਘਰੋਂ ਬੀਬਾ, ਉਹ ਕਹਿ ਰਹੀ ਏ ਗਰੀਬ ਨਵਾਜ ਫਿਰ ਇੱਕ ਮਿਹਰ ਕਰ, ਸਾਡੇ 5 ਪੁੱਤਰਾਂ ਦੀ ਝੋਲੀ ਸ਼ਹਾਦ ਦਾ ਪ੍ਰਸ਼ਾਦ ਭਾਰ ਹੈ, ਇਹ 5 ਕੁਰਬਾਨ ਖੋਣ, ਇਹਨਾਂ ਤੋਂ ਪਹਿਲਾਂ ਖੋਣ। ਸਤਿਗੁਰੂ ਜੀ ਨੇ ਆਖਿਆ ਧੰਨ ਸਿੱਖੀ ਅਤੇ ਇਸੇ ਤਰ੍ਹਾਂ ਹੀ ਖੋਇਆ ਸੀ। ਪਰਿਵਾਰ ਵਿਛੋੜੇ ਭਾਈ ਉਦੈ ਸਿੰਘ ਸ਼ਹੀਦ ਖੁੰਦਾ, ਬਚਿੱਤਰ ਸਿੰਘ ਰੋਪੜ ਤਿੰਨੇ, ਅਜਬ ਸਿੰਘ, ਅਜਾਇਬ ਸਿੰਘ, ਚਿੱਤਰ ਸਿੰਘ ਚਮਕੌਰ ਦੀ ਗੜੀ 'ਚੋਂ ਨਿਕਲ ਕੇ ਇਹੋ ਜਿਹੇ ਮਾਪੇ, ਇਹੋ ਜਿਹੇ ਜੋੜੇ ਲੋਕ ਪੁੱਤ ਮੰਗਣ ਆਉਂਦੇ ਨੇ। ਇੱਕ ਛੋਟਾ ਜਿਹਾ ਬਚਨ ਚੇਤਾ ਰੱਖਿਆ ਜੇ, ਜਿੰਨੇ ਹਰਿਮੰਦਰ ਸਾਹਿਬ, ਹੁਣ ਸਾਡਾ ਉਹ ਕੇਂਦਰ ਹੈ ਤਾਂ ਹਰ ਜਗ੍ਹਾ 'ਤੇ ਸਤਿਗੁਰੂ ਜੀ ਦੇ, ਜਿੰਨੇ ਲੋਕ ਇਸ ਦਰ ਤੋਂ ਪੁੱਤ ਦੁੱਧ ਮੰਗਣ ਆਉਂਦੇ ਨੇ ਨਾ, ਉਹਦੇ ਨਾਲੋਂ ਕਈ ਗੁਣਾ ਵੱਧ ਉਹਦੇ ਤੋਂ ਆਪਣੇ ਪੁੱਤ ਕੁਰਬਾਨ ਕਰਵਾਉਣ ਲਈ ਵੀ ਆਏ ਨੇ ਅਤੇ ਆਉਂਦੇ ਰਹਿਣਗੇ। ਇਹ ਸਿੱਖੀ ਦੀ ਕਹਾਣੀ ਕੁਝ ਇਹੋ ਜਿਹੀ ਹੈ। ਇੱਕ ਪਾਸੇ ਮੰਗਣ ਵਾਲੇ ਸਤਿਗੁਰੂ ਉਹਨਾਂ ਨੂੰ ਵੀ ਦਾਤਾਂ ਦਿੰਦੇ ਅਤੇ ਜਿਹੜੇ ਵਾਰਨ ਆਉਂਦੇ ਉਹਨਾਂ ਤੋਂ ਵੀ ਸਦਕੇ ਜਾਈਏ। ਜਦੋਂ ਇੱਥੋਂ ਤੁਰੇ ਅਤੇ ਗੁਰੂ ਕੇ ਪਿਆਰਿਓ, ਇੱਥੇ ਨਾ ਪਰਿਵਾਰ ਦਾ ਵਿਛੋੜਾ ਪੈ ਗਿਆ ਏ, ਪਰ ਇਸ ਕਰਦੀ ਸੀ ਇੱਕ ਸੇਵਾ ਕਰਨ ਵਾਲੀ ਨੌਕਰਾਣੀ ਦੇ ਦਾਸੀ ਦੇ ਰੂਪ ਅੰਦਰ ਇੱਕ ਬੀਬਾ। ਉਹ ਬੀਬਾ ਦੇ ਮਾਪੇ ਚੜ੍ਹਾਈ ਕਰ ਗਏ ਸੀ, ਸਹਾਰਾ ਕੋਈ ਨਹੀਂ ਸੀ। ਅਨੰਦਪੁਰੀ ਆਏ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਉਹਨਾਂ ਦੀ ਸੇਵਾ ਮਿਲ ਗਈ। ਉੱਥੇ ਪ੍ਰਸ਼ਾਦ ਵੀ ਮਿਲਦਾ, ਸੰਗਤ ਵੀ ਮਿਲੀ, ਅੰਦਰਲਾ ਜੀਵਨ ਮਿਲਿਆ, ਪਰ ਇਹ ਸਰਸਾ ਨਦੀ ਦੇ ਪਾਣੀ ਨੇ ਇਸ ਵਿਚਾਰੀ ਨੂੰ ਮਾਤਾਵਾਂ ਨਾਲੋਂ ਵਿਛੋੜ ਦਿੱਤਾ। ਵਿਛੜੀ ਕੋਈ ਕੂੰਜ ਵਾਂਗੂ ਕੁਰਲਾਂਦੀ, ਲੱਭਦੀ ਲਬਾਂਦੀ, ਮਾਤਾ ਜੀ ਨਾ ਮਿਲੇ। ਜ਼ੁਲਮਾਂ ਮੁਗਲਾਂ ਦੇ ਖੱਤ ਆ ਗਏ। ਉਹ ਜ਼ਾਲਮ ਲੋਕ ਗੁਰੂ ਕੇ ਪਿਆਰੇ ਉਹਨਾਂ ਨੇ ਇਹਨੂੰ ਪਕੜ ਲਿਆ, ਉਹ ਲੈ ਗਏ ਇਹਨੂੰ ਆਪਣੇ ਘਰ। ਇਹਦਾ ਧਰਮ ਬਦਲਣ ਲਈ ਜ਼ੋਰ ਲਾਇਆ, ਉਸ ਬਸੰਤ ਲਤਾ ਨੇ ਧਰਮ ਨਹੀਂ ਬਦਲਿਆ। ਲਾਲਚ ਦਿੱਤੇ ਪ੍ਰਵਾਨ ਨਾ ਖੋਏ, ਇਹਨਾਂ ਨੇ ਡਰਾਇਆ ਪ੍ਰਵਾਨ ਨਾ ਖੋਏ। ਜਦੋਂ ਰਾਤ ਪਈ, ਇਸ ਪਾਪੀ ਨੇ ਇਹਦਾ ਧਰਮ, ਇਹਦੀ ਇੱਜ਼ਤ ਨੂੰ ਹੱਥ ਪਾਉਣਾ ਚਾਹਿਆ। ਜਦੋਂ ਉਹ ਪਾਪੀ ਰਾਤ ਵੇਲੇ ਆਪਣੇ ਘਰ ਉਸ ਬੀਬਾ ਦੇ ਕੋਲ ਜਾਣ ਲੱਗਾ ਨਾ, ਇਸ ਨੇ ਇਹੋ ਜਿਹੀ ਤਿਆਰੀ ਕੀਤੀ ਹੋਈ ਸੀ। ਉਹਨੂੰ ਪਤਾ ਸੀ ਮੇਰੀ ਇੱਜ਼ਤ ਨੂੰ ਖੱਤ ਪਵੇਗਾ, ਉਹ ਤਿਆਰ ਹੈ। ਜਦੋਂ ਹੀ ਉਹ ਪਾਪੀ ਕੋਲ ਆਇਆ, ਉਸ ਦੇ ਕੱਪੜੇ, ਉਹਦੇ ਕੋਲ ਸ਼ਸਤਰ ਨੇ ਖੰਜਰ, ਉਹਨੂੰ ਹੱਥ ਪਾਇਆ। ਇੰਨੀ ਫੁਰਤੀ ਨਾਲ ਖੰਜਰ ਲਾਈ, ਉਹਨੇ ਸੋਚਿਆ ਲਾ ਕੇ ਪਰਾਂ ਰੱਖੇਗੀ। ਖੰਜਰ ਚੁੱਕੀ, ਬਜਾਏ ਉਹਦੇ ਢਿੱਡ ਵਿੱਚ ਖੋਭ ਦੀ, ਆਪਣੇ ਸੀਨੇ 'ਚ ਉਸਨੇ ਮਾਰੀ। ਤੜਫਦੀ ਤੜਫਦੀ ਪ੍ਰਾਣ ਤਿਆਗ ਗਏ। ਜਦੋਂ ਪ੍ਰਾਣ ਤਿਆਗੇ ਉੱਥੇ, ਅਤੇ ਇਸ ਨੇ ਇਹਦਾ ਅੰਦਰ ਕੰਬ ਗਿਆ, ਡਰ ਗਿਆ। ਖੈ ਔਰਤ ਜਾਤ ਇਸ ਮੁਰਾਤਬੇ 'ਤੇ ਪਹੁੰਚ ਚੁੱਕੀ ਹੈ, ਜਿੰਦ ਦੇ ਸਕਦੀ ਹੈ ਪਰ ਇੱਜ਼ਤ ਨੂੰ ਹੱਥ ਨਹੀਂ ਪਵਾ ਸਕਦੀ। ਇਹ ਤਾਂ ਕਦੇ ਸੁਣਿਆ ਨਹੀਂ, ਇਤਨਾ ਮਰਦਊ ਪੁਣਾ, ਇਤਨੀ ਬਹਾਦਰੀ, ਇਹ ਸਾਰੀ ਸਤਿਗੁਰੂ ਦੀ ਮਿਹਰ ਸੀ। ਗੁਰੂ ਕੇ ਪਿਆਰਿਓ, ਜਦੋਂ ਉਹਦੇ ਅੰਦਰ ਦੇ ਭਾਵ ਨੂੰ ਤੱਕਿਆ ਤੇ ਇਹ ਬਹੁਤ ਡਰ ਗਿਆ। ਕਹਿੰਦਾ ਹੁਣ ਕੀ ਕਰਾਂ। ਇਸ ਨੇ ਇੱਕ ਵੇਖਿਆ ਤੇ ਪਰਿਵਾਰ ਹਿੰਦੂ ਜਾਪਦਾ ਏ, ਉਹਨਾਂ ਨਾਲ ਗੱਲ ਕਰਦਾ। ਉਸ ਪਰਿਵਾਰ ਨਾਲ ਗੱਲ ਕੀਤੀ, ਕਹਿਣ ਲੱਗੇ ਵੀ ਇਸ ਬੀਬਾ ਨੂੰ ਲੈ ਜਾਓ, ਇਹਦਾ ਸੰਸਕਾਰ ਕਰ ਦਿਓ ਅਤੇ ਮੈਂ ਪੈਸੇ ਦਿਆਂਗਾ। ਉਹ ਜਦੋਂ ਗਏ ਕਹਿੰਦੇ ਪੈਸੇ ਦੀ ਲੋੜ ਨਹੀਂ, ਇਹ ਅਸੀਂ ਕਰਾਂਗੇ, ਚਾਹ ਨਾਲ ਕਰਾਂਗੇ। ਉਹ ਸਨ ਅੰਦਰੋਂ ਬਾਹਰੋਂ ਸਤਿਗੁਰੂ ਨੂੰ ਪਿਆਰ ਕਰਨ ਵਾਲੇ। ਜਦੋਂ ਉਹਨਾਂ ਨੇ ਉਸ ਬੀਬਾ ਦੀ ਲਾਸ਼ ਚੁੱਕੇ, ਉਹਦੇ ਬਸਤਰਾਂ ਇਸ਼ਨਾਨ ਕਰਵਾਇਆ, ਉਸ ਪਰਿਵਾਰ ਨੇ ਜਦੋਂ ਉਹਦੇ ਜੇ ਵੇਖੀ ਤੇ ਇੱਕ ਰੁੱਕਾ ਲਿਖਿਆ ਸੀ, ਉਹ ਜਦੋਂ ਪੜ੍ਹਿਆ ਰੱਜ ਕੇ ਰੋਏ। ਰੁੱਕੇ ਦੇ ਸ਼ਬਦ ਪੜ੍ਹ ਕੇ ਧੰਨ ਕਲਗੀਆਂ ਵਾਲੇ ਦੇ ਚਰਨਾਂ ਤੋਂ ਸਦਕੇ ਖੋਏ, ਉਹਨਾਂ ਦੇ ਸਿਰ ਚੁੱਕੇ ਅਤੇ ਆਖਣ ਲੱਗੇ ਇਹ ਕਾਰਜ ਅਸੀਂ ਕਰਾਂਗੇ। ਬੀਬਾ ਦਾ ਸੰਸਕਾਰ ਕਰ ਦਿੱਤਾ ਏ। ਉਹ ਰੁੱਕੇ 'ਤੇ ਲਿਖਿਆ ਸੀ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਜੀ, ਮੇਰੀ ਇੱਕ ਬੇਨਤੀ ਹੈ, ਮੇਰਾ ਇੱਕ ਤਰਲਾ ਏ, ਮੈਨੂੰ ਸਮੇਂ ਨੇ ਤੁਹਾਡੇ ਨਾਲੋਂ ਵਿਛੋੜ ਦਿੱਤਾ ਏ, ਪਰ ਇਹ ਕਿਧਰੇ ਮੈਨੂੰ ਆਪਣੇ ਤੋਂ ਵਿਛੜੀ ਨੂੰ ਵੇਖ ਕੇ ਮੇਰੇ 'ਤੇ ਸ਼ੱਕ ਨਾ ਕਰਿਆ ਜੇ। ਮਾਂ ਜੀ ਆਹ ਵੇਖੋ ਕਲਗੀਆਂ ਵਾਲ, ਇਹਦੀ ਕਿਰਪਾ, ਤੁਹਾਡੀ ਅਸੀਂ ਸਦਕਾ ਮੈਂ ਸੁੱਚਾ ਆਚਰਣ ਲੈ ਕੇ ਸਰੀਰ ਛੱਡ ਰਹੀ ਹਾਂ, ਜਿਵੇਂ ਇੱਥੇ ਨਾਲ ਰੱਖਿਆ ਜੇ, ਕਿਰਪਾ ਕਰਨੀ ਮੇਰੀ ਰੂਹ ਨੂੰ ਅੱਗੇ ਵੀ ਉਸੇ ਤਰ੍ਹਾਂ ਕੋਲ ਰੱਖਣਾ। ਉਹਦੀ ਅਰਦਾਸ, ਉਹਦੇ ਤਰਲੇ ਪੜ੍ਹ ਕੇ ਅੰਦਰ ਦੇ ਉਹਨਾਂ ਨੇ ਜਦੋਂ ਯਤਨ ਕੀਤਾ, ਜਦੋਂ ਸਤਿਗੁਰੂ ਦਮਦਮਾ ਸਾਹਿਬ ਪਹੁੰਚੇ ਨੇ ਨਾ, ਉਦੋਂ ਮਾਤਾ ਜੀ ਕੋਲ ਪਹੁੰਚ ਕੇ ਜਦੋਂ ਰੁਕਾ ਦਿੱਤਾ, ਦੋਨਾਂ ਮਾਤਾ ਆਨੇ ਉਸ ਰੁਕੇ ਨੂੰ ਸੀਤੇ ਨਾਲ ਲਾਇਆ, ਮੱਥੇ ਨਾਲ ਲਾਇਆ, ਜਾ ਕੇ ਕਲਗੀਆਂ ਵਾਲੇ ਕੋਲ ਜਦੋਂ ਪੇਸ਼ ਕੀਤਾ ਤੇ ਸਤਿਗੁਰੂ ਨੇ ਆਖਿਆ, ਇਹ ਅੱਖਰ ਪੜ੍ਹ ਕੇ ਦੋ ਚਾਰ ਵਾਰ ਸੰਗਤ ਨੂੰ ਸੁਣਾਏ ਜਾਣ, ਉਸ ਬੱਚੀ ਦੀ ਭਾਵਨਾ ਤੇ ਸਿਦਕ ਨੂੰ ਜਦੋਂ ਸੁਣਾਇਆ ਗਿਆ, ਕਲਗੀਆਂ ਵਾਲੇ ਨੇ ਬੜੇ ਵਰ ਦਿੱਤੇ ਸਨ, ਬੱਚੀਏ ਤੂੰ ਵੀ ਬਖਸ਼ੀ ਗਈ, ਤੇਰੇ ਆਉਣ ਵਾਲੀਆਂ ਨਸਲਾਂ ਵੀ ਬਖਸ਼ੀਆਂ ਜਾਣਗੀਆਂ, ਤੈਨੂੰ ਵੇਖ ਵੇਖ ਕੇ ਤੇਰੇ ਜੀਵਨ ਤੋਂ ਤੇਰਾ ਲੋਕ ਪਰਲੋਕ ਸਵਰ ਗਿਆ। ਸਤਿਗੁਰੂ ਨੇ ਇਹ ਵੀ ਬਚਨ ਕੀਤਾ ਸੀ, ਇਹਦੀ ਯਾਦ ਬਣਾਈ ਜਾਵੇ। ਕਹਿੰਦੇ ਗੁਰੂ ਘਰ ਬਣਿਆ ਸੀ, ਸਮੇਂ ਦੇ ਖੇਰ ਫੇਰ ਨੇ ਉਹ ਮਿਟਾ ਦਿੱਤਾ। ਇਹ ਕਿੱਥੋਂ ਇਤਨਾ ਬਲ, ਇਸ ਘਰ ਦਾ ਕੁਝ ਦੱਸ ਰਿਹਾ ਏ, ਉਹਦੇ ਵਿੱਚ ਵੀ ਉਹ ਕੁਝ ਭਰ ਦਿੱਤਾ, ਕੋਈ ਗੁਰੂ ਕੇ ਪਿਆਰਿਓ ਕਿਸੇ ਰੂਪ ਵਿੱਚ ਆਇਆ ਏ। ਅਤੇ ਜਦੋਂ ਚਮਕੌਰ ਦੀ ਗੜੀ ਵਿੱਚ ਸ਼ਹੀਦ ਸਿੰਘ ਹੋਏ ਅਤੇ ਬੀਬਾ ਗੁਰਸ਼ਰਨ ਕੌਰ ਨੇ ਤਾਂ ਉੱਥੇ ਇਹਨਾਂ ਲਾਸ਼ਾਂ ਨੂੰ ਇਕੱਠੀਆਂ ਕਰਨਾ, ਇਹ ਘਟਨਾ ਤੇਜ਼ੀ ਨਾਲ ਨਹੀਂ, ਇਹਨੂੰ ਆਪਣੀ ਸੁਰਤੀ ਨੂੰ ਜੇ ਉੱਥੇ ਲੈ ਕੇ ਚੱਲੋ, ਪਹਿਲੀ ਗੱਲ ਤਾਂ ਲੱਖਾਂ ਦੀ ਫੌਜ ਵਿੱਚੋਂ ਲਾਸ਼ਾਂ ਲੱਭਣੀਆਂ, ਇਹ ਕਿਤਨਾ ਔਖਾ ਕੰਮ। ਫਿਰ ਚਾਰ ਚੁਫੇਰੇ ਦੁਸ਼ਮਣ ਵਿੱਚੋਂ ਸਿੱਖਾਂ ਦੀਆਂ ਲਾਸ਼ਾਂ ਨੂੰ ਚੁੱਕਣਾ, ਇਹ ਕਿੰਨਾ ਕੁ ਔਖਾ ਕੰਮ। ਕਈ ਬੰਦੇ ਵੀ ਰਲ ਕੇ ਨਹੀਂ ਸਨ ਕਰ ਸਕਦੇ, ਇਸ ਬੀਬਾ ਨੇ ਲਾਸ਼ਾਂ ਵੀ ਲੱਭੀਆਂ, ਗੁਰੂ ਕੇ ਪਿਆਰਿਓ ਇਕੱਠੀਆਂ ਵੀ ਕੀਤੀਆਂ। ਕੋਈ ਤੁਰਕਾਂ ਅਤੇ ਮੁਕਤਾਂ ਦਾ ਡਰ ਨਹੀਂ, ਉਹਨਾਂ ਨੂੰ ਇਕੱਠਿਆਂ ਕਰਨ ਤੋਂ ਬਾਅਦ ਉਹਨਾਂ ਨੂੰ ਜਦੋਂ ਸੰਸਕਾਰ ਦੀਏ, ਉਹਦੇ ਵਿੱਚ ਗੁਰੂ ਕੇ ਸਾਹਿਬਜ਼ਾਦੇ, ਗੁਰੂ ਕੇ ਸਾਜੀ ਨਿਵਾਜੇ ਪਿਆਰੇ, ਪੰਜਾਂ ਪਿਆਰਿਆਂ 'ਚੋਂ ਤਿੰਨ ਪਿਆਰੇ ਇਹ ਵੀ ਸ਼ਹੀਦ ਨੇ ਗੁਰੂ ਕੇ ਪਿਆਰਿਓ। ਬਹੁਤ ਇੱਕ ਤੋਂ ਇੱਕ ਚੜ੍ਹੰਦੀਆਂ ਨੇ ਬ੍ਰਹਮ ਤੱਕ ਪਹੁੰਚੇ ਹੋਏ, ਉਹਨਾਂ ਦਾ ਜਦੋਂ ਸੰਸਕਾਰ ਕਰਨ ਲਈ ਇਹਨੇ ਕਿਵੇਂ ਉਹ ਲੱਕੜਾਂ ਦਾ ਪ੍ਰਬੰਧ ਕੀਤਾ ਹੋਏਗਾ, ਰਾਤੋ ਰਾਤ ਕਿਵੇਂ ਉਹ ਸਮਾਨ ਬਣਾਇਆ ਹੋਏਗਾ। ਇਸ ਬੀਬਾ ਦੇ ਸਿਦਕ ਨੂੰ ਵੇਖੋ, ਜਦੋਂ ਇਹ ਸਾਰਾ ਕੁਝ ਕਰਕੇ ਲਾਂਭੂ ਲਾਂਦੀ ਹੈ ਨਾ, ਤੇ ਤੁਰਕ ਇੱਕਦਮ ਕਹਿ, ਕਿਉਂਕਿ ਉਹ ਤੇ ਦਬਾਉਂਦੇ ਨੇ, ਇੱਕ ਤੇ ਅੱਗ ਨੂੰ ਵੇਖ ਕੇ ਵੈਸੇ ਡਰਦੇ, ਫਿਰ ਲਾਸ਼ਾਂ ਦਾ ਸੰਸਕਾਰ, ਫਿਰ ਉਹਨਾਂ ਲਾਸ਼ਾਂ ਦਾ ਜਿਹਦੇ ਲਈ ਕਈ ਚਿਰ ਖੋ ਗਏ ਤੇ ਹੁਣ ਲਗਾਤਾਰ 8 ਮਹੀਨੇ ਤੋਂ ਜਿਨ੍ਹਾਂ ਨੂੰ ਲੱਭਦੇ ਹਾਂ ਉਹ ਅੱਜ ਜੇ ਮਾਰਦੇ ਨੇ ਕੁਝ, ਤੇ ਉਹਨਾਂ ਦੀ ਸੰਸਕਾਰ ਲਈ ਏਡੀ ਵੱਡੀ ਹਿੰਮਤ, ਇੰਨਾ ਵੱਡਾ ਉੱਚਾ ਉਸ ਦੇ ਅੰਦਰ ਦਿਲ ਕੌਣ ਏ ਵੇਖਿਆ? ਕੋਈ ਆਦਮੀ ਨਹੀਂ, ਇੱਕ ਬੇਬਾ ਕੋਲ ਖਲੋਤੀ ਕਿਸੇ ਪਿਆਰ ਵਿੱਚ ਕੁਝ ਗਾਉਂਦੀ ਏ, ਨਾਲੇ ਹੰਝੂ ਤੇ ਕੇਰਦੀ ਕੀ, ਹੰਝੂਆਂ ਦਾ ਰੂਪ ਵੀ ਬਣੀ ਹੋਈ ਏ, ਪਰ ਸ਼ੁਕਰ ਕਰਦੀ ਏ ਹੈ, ਇਹ ਸਦਕੇ ਜਾਵਾਂ ਜਿਹੜੇ ਤੈਥੋਂ ਕੁਰਬਾਨ ਖੋਏ, ਦਾਤਾ ਮੈਂ ਕੁਰਬਾਨ ਤੇਰੇ ਤੋਂ, ਇਸ ਲਈ ਮੈਨੂੰ ਇਹਨਾਂ ਪੀਰਾਂ ਦੀ ਸੇਵਾ ਮਿਲੀ। ਬਸ ਇਹਨਾਂ ਕੋਲ ਅੰਦਰ ਪ੍ਰਸੰਨ ਨੇ, ਉਹਨਾਂ ਆ ਕੇ ਪਕੜ ਲਿਆ, ਬੀਬਾ ਤੂੰ ਕੌਣ ਏ? ਕਹਿਣ ਲੱਗੇ, ਮੈਂ ਕਲਗੀਆਂ ਵਾਲੇ ਦੀ ਸਾਜੀ ਨਿਵਾਜੀ ਸਿੱਖ ਬੱਚੀ ਹਾਂ, ਤੇਰੀ ਹਿੰਮਤ, ਤੂੰ ਇਹ ਲਾਸ਼ਾਂ ਇਕੱਠੀਆਂ ਕੀਤੀਆਂ? ਕੀਤੀਆਂ ਨਹੀਂ, ਸਤਿਗੁਰੂ ਨੇ ਮਿਹਰ ਕਰਕੇ ਕਰਵਾਈਆਂ ਨੇ, ਤੂੰ ਇਹਨਾਂ ਦਾ ਸੰਸਕਾਰ ਕਰ ਰਹੀ ਏ? ਨਹੀਂ, ਉਹਨੇ ਤਰਸ ਕਰਕੇ ਸੇਵਾ ਦਿੱਤੀ ਏ। ਇਹ ਕੌਣ ਨੇ? ਮੇਰੇ ਵੀਰ, ਵੀਰਾਂ ਤੋਂ ਉੱਚੀ ਕੋਈ ਪਦਵੀ ਹੋਵੇ ਉਹ ਦਿਆਂ, ਓਏ ਤੈਨੂੰ ਪਤਾ ਨਹੀਂ, ਇਹਨਾਂ ਦੀ ਸੰਭਾਲ ਕਰਨੀ, ਮੌਤ ਨੂੰ ਆਵਾਜ਼ ਮਾਰਨੀ, ਆਵਾਜ਼ ਮਾਰਨੀ। ਕਹਿੰਦੇ ਸਤਿਗੁਰੂ ਜੀ ਦੇ ਘਰ ਜਿਸ ਦਿਨ ਜਨਮ ਲਈਦਾ ਅੰਮ੍ਰਿਤ ਛੱਕ ਕੇ, ਉਸੇ ਦਿਨ ਹੀ ਇਹ ਚੀਜ਼ ਨੂੰ ਪ੍ਰਵਾਨ ਕਰ ਦੇਈਦਾ ਏ, ਮੌਤ ਦਾ ਡਰ ਨਹੀਂ। ਉਹਨਾਂ ਨੇ ਜਿਉਂਦਿਆਂ ਜੀ ਇਸ ਬੱਚੀ ਨੂੰ ਉਸ ਅੱਗ ਦੇ ਵਿੱਚ ਸੁੱਟਿਆ, ਇਹ ਗੁਰੂ ਗੁਰੂ ਜਪਦੀ ਉਹਨਾਂ ਵੀਰਾਂ ਦੇ ਨਾਲ, ਇਹ ਵੀ ਸ਼ਹਾਦਤ ਦਾ ਜਾਮ ਪੀਂਦੀ ਏ। ਸਤਸੰਗੀ ਜਨੋ, ਇੱਕ ਤੋਂ ਬਾਅਦ ਇੱਕ ਕਿਹੜਾ ਪੱਖ ਏ ਸਿੱਖੀ ਦੇ ਅੰਦਰ, ਜਿੱਥੇ ਵੀਰਾਂ ਦੇ ਨਾਲ ਹੋ ਕੇ ਇਸ ਬੀਬਾ ਨੇ, ਬੱਚੀਆਂ ਨੇ ਮਾਂ ਧੀ ਨੇ ਨਾ ਬਰਾਬਰ ਉਹ ਰੰਗ ਦਿਖਾਏ ਕੌਣ ਗੁਰੂ ਕੇ ਪਿਆਰਿਓ। ਜਦੋਂ ਇੱਥੇ ਇਹ ਵੀ ਸ਼ਹੀਦ ਖੋ ਗਈ ਉਦੋਂ ਅੱਜ ਤੱਕ ਇਤਿਹਾਸ ਉਹਦੀ ਕੁਰਬਾਨੀ ਨੂੰ ਪਿਆਰ ਕਰਦਾ ਉਹਨਾਂ ਦੇ ਚਰਨਾਂ ਦੇ ਅੰਦਰ ਸੀ ਝੁਕਾਉਂਦਾ ਏ। ਕਲਗੀਆਂ ਵਾਲੇ ਦੇ ਜੇ ਪਰਉਪਕਾਰ ਇਕੱਲੇ ਬੀਬਾ ਦੇ ਵੇਖਣੇ ਖੋਣ ਨਾ ਅਤੇ ਪਿਆਰਿਓ ਬਹੁਤ ਲੰਬੀ ਲਿਸਟ ਏ। ਮੈਂ ਇੱਕੋ ਬੇਨਤੀ ਕਰਾਂ, ਇੱਕ ਨਾਂ ਸੁਣਿਆ ਤੁਸੀਂ ਹਰਿਮੰਦਰ ਸਾਹਿਬ ਜਦੋਂ ਕੀਰਤਨ ਹੁੰਦਾ ਹੈ ਨਾ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਦਾ ਕੀਰਤਨ ਤੋਂ ਇਲਾਵਾ ਦੋ ਐਖੋ ਜੇ ਰੰਗ ਰਤੀਆਂ ਰੂਹਾਂ ਨੇ ਜਿਨ੍ਹਾਂ ਦੀ ਰਚਨਾ ਦਾ ਕੀਰਤਨ ਹੋ ਸਕਦਾ ਹੈ। ਉਹਨਾਂ ਤੋਂ ਇਲਾਵਾ ਅੱਜ ਤੱਕ ਜਿੰਨੀ ਮਰਜ਼ੀ ਉੱਚੀ ਕਵਿਤਾ ਹੋਵੇ ਉਹਦਾ ਕੀਰਤਨ ਨਹੀਂ ਹੁੰਦਾ। ਕਵੀ ਸੱਜਣ ਕਵੀ ਦੇ ਰੂਪ ਕਵਿਤਾ ਪੜ੍ਹ ਸਕਦੇ ਨੇ, ਕਵੀ ਦਰਬਾਰ ਖੋਵੇ ਪਰ ਕੀਰਤਨ ਦੇ ਰੂਪ ਅੰਦਰ ਨਹੀਂ। ਉਹ ਨੇ ਇੱਕ ਭਾਈ ਆਨੰਦ ਲਾਲ ਜੀ ਅਤੇ ਇੱਕ ਭਾਈ ਗੁਰਦਾਸ ਸਾਹਿਬ। ਭਾਈ ਆਨੰਦ ਲਾਲ ਸਾਹਿਬ ਜੀ ਦੇ ਗੁਰੂ ਕੇ ਪਿਆਰਿਓ ਇਹ ਪਹਿਲਾਂ ਪੰਜਾਬ ਤੋਂ ਇਹਨਾਂ ਦੇ ਪਿਤਾ ਜੀ ਕਾਰੋਬਾਰ ਦੇ ਮਾਮਲੇ 'ਚ ਜਾ ਵਸੇ ਸਨ ਗਜਨੀ। ਜਦੋਂ ਉੱਥੇ ਜਾ ਕੇ 50 ਸਾਲ ਦੀ ਉਮਰ ਵਿੱਚ ਭਾਈ ਸਾਹਿਬ ਜੀ ਦਾ ਜਨਮ ਹੋਇਆ ਸੀ, ਜਦੋਂ ਉਹਨਾਂ ਦੀ ਮਾਪਿਆਂ ਦੀ ਉਮਰ 50 ਸਾਲ ਹੋ ਚੁੱਕੀ, ਬੱਚੇ ਹੁੰਦੇ ਸੀ ਮਰ ਜਾਂਦੇ ਸੀ। ਇਹਨਾਂ ਨੂੰ ਜਦੋਂ ਸੁੱਖਾਂ ਸੁੱਖ ਸੁੱਖ ਕੇ ਲਿਆ, ਬਹੁਤ ਵਿੱਦਿਆ ਪੜ੍ਹਾਈ ਸੀ। ਜਦੋਂ ਮਾਪੇ ਚਲੇ ਗਏ ਛੋਟੀ ਉਮਰੇ, ਭਾਈ ਸਾਹਿਬ ਫਿਰ ਮੁਲਤਾਨ ਆ ਗਏ ਸਨ। ਇੱਥੇ ਉਹਨਾਂ ਦਾ ਜਦੋਂ ਵਿਆਹ ਹੋਇਆ ਆਨੰਦ ਕਾਰਜ, ਅੰਦਰ ਸੀ ਰੱਬ ਦੀ ਲਗਨ ਪਰ ਪੂਰੀ ਨਹੀਂ ਸੀ ਹੋ ਰਹੀ। ਪਤਨੀ ਘਰ ਆਈ ਭਾਈ ਸਾਹਿਬ ਤੋਂ ਚੋਰੀ ਇਸ਼ਨਾਨ ਕਰ ਉਹ ਕੁਝ ਪੜ੍ਹਦੀ। ਭਾਈ ਸਾਹਿਬ ਕਹਿਣ ਲੱਗੇ, ਪਾਕਾਂ ਵਾਲੀ ਔਰਤ ਡਰ ਨਾ, ਕਿਉਂਕਿ ਲੋਕਾਂ ਨੇ ਨਾ ਧਰਮ ਦੇ ਨਾਮ ਛੱਲੇ ਬਹੁਤ ਜ਼ੁਲਮ ਕੀਤੇ ਹੋਏ ਸੀ। ਕੋਈ ਕਹਿੰਦਾ ਦੂਸਰੇ ਦੀ ਬਾਣੀ ਤੇ ਕਾਫਰਾਂ ਦੀ ਏ, ਕਦੇ ਕੁਛ ਕਦੇ ਕੁਛ, ਡਰ ਬਹੁਤ ਸਨ। ਕਹਿਣ ਲੱਗੇ, ਜੋ ਤੂੰ ਪੜ੍ਹਦੀ ਏ ਮੈਂ ਸੁਣਦਾ ਵਾਂ, ਆਨੰਦ ਨਾਲ ਪੜ੍ਹਦਾ, ਉੱਚੀ ਪਾੜ ਲੁੱਕ ਕੇ ਨਹੀਂ। ਜਦੋਂ ਉਹਨੇ ਕੀਤਾ ਸ਼ੁਕਰ, ਅੱਜ ਇਜਾਜ਼ਤ ਮਿਲੀ, ਖੁੱਲ੍ਹ ਕੇ ਗੁਰੂ ਕੀ ਬਾਣੀ ਗਾਈ, ਪੁੱਛਿਆ ਇਹ ਬਾਣੀ ਕਿਹਦੀ ਏ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਦੇ। ਮੇਰੇ ਪੇਕਿਆਂ ਨੇ ਉਹਨਾਂ ਦੀ ਸੰਗਤ ਕੀਤੀ ਸੀ, ਮੈਨੂੰ ਬਾਣੀ ਮਿਲੀ। ਉਹ ਬਾਣੀ ਸੁਣਨ ਤੋਂ ਬਾਅਦ ਕਹਿਣ ਲੱਗੇ, ਬਸ ਜਿਹਨੂੰ ਲੱਭਦਾ ਸਾਂ ਉਹ ਥਾਂ ਮੈਨੂੰ ਮਿਲ ਗਈ ਏ। ਉਹਦੀ ਚੇਟਕ ਸਦਕਾ ਭਾਈ ਸਾਹਿਬ ਸਤਿਗੁਰੂ ਦੇ ਘਰ ਦੀ ਖਿੱਚ ਪਈ। ਜਦੋਂ ਤੁਰੇ ਸਨ ਪਹਿਲਾਂ ਲਾਹੌਰ ਫਿਰ ਅੰਮ੍ਰਿਤਸਰ ਸਾਹਿਬ, ਉੱਥੋਂ ਕੀਰਤਨ ਸੁਣ ਕੇ ਹੋਰ ਅੰਦਰ ਗੁਰੂ ਪਿਆਰ ਵਿੱਚ ਮਿੰਨਿਆ, ਫਿਰ ਆਏ ਸਨ ਅਨੰਦਪੁਰ ਸਾਹਿਬ। ਫਿਰ ਉਹਨਾਂ ਨੇ ਕੀਤੀ ਸੀ ਤਲਾਸ਼ ਅੰਦਰੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ, ਗੁਰੂ ਕੇ ਪਿਆਰਿਓ। ਇਹ ਸਾਰੇ ਪੱਖ ਹਨ ਜਿੱਥੋਂ ਪਤਾ ਲੱਗਦਾ ਏ ਇਹ ਔਰਤ ਨੂੰ ਮਾਣ ਵਡਿਆਈ ਦਿੰਦੇ ਆਏ। ਇਸ ਘਰ ਅੰਦਰ ਗੁਰੂ ਕੇ ਪਿਆਰਿਓ ਰੂਹਾਂ ਅਤੇ ਆਤਮਾ ਦੀ ਗੱਲ ਹੁੰਦੀ, ਮਰਦ ਅਤੇ ਔਰਤ ਦੀ ਨਹੀਂ। ਜਿਹੜਾ ਦੋਨਾਂ ਦੀ ਝੋਤੀ ਵਿੱਚ ਬਰਾਬਰ ਦਾਤਾਂ ਪਾਉਂਦਾ ਏ, ਆਖੋ ਜੇ ਸਤਿਗੁਰੂ ਜੀ ਦਾ ਪਿਆਰ ਖਿਰਦੇ 'ਚ ਰੱਖ ਕੇ ਆਖੋ ਜੇ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ,
ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ, ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ।
ਓ ਵਾਰੀ ਵੰਜਾ ਕੋਲੀ ਵੰਜਾ, ਵਾਰੀ ਵੰਜਾ ਕੋਲੀ ਵੰਜਾ, ਵਾਰ ਨੇ ਬਲਿਹਾਰ ਨੇ ਲੱਖ ਬੜੀਆ, ਵਾਰ ਨੇ ਬਲਿਹਾਰ ਨੇ ਲੱਖ ਬੜੀਆ, ਵਾਰ ਨੇ
ਲੱਖ ਬਰਿਆ,
ਵਾਰ ਹਰਨੀ ਬਲਹਾਰਨੀ ਲੱਖ ਬਰੀਆ ਵਾਰਨੀ ਬਲਹਾਰਨੀ ਲੱਖ ਬਰੀਆ ਵਾਰਨੀ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਵਾਰੀ ਮੇਰੇ ਗੋਵਿੰਦਾ ਉਹਨਾਂ ਤੋਂ ਵਾਰ ਤੇ ਸਦਕੇ ਕੁਰਬਾਨ ਜਾਈਏ, ਪਰ ਇਹ ਸਾਰਾ ਕੁਝ ਅੰਦਰ ਵਰਤੇਗੀ ਕਲਾ ਕਿਹਦੇ ਨਾਲ? ਜਦੋਂ ਸਾਡੇ ਅੰਦਰੋਂ ਨਿਕਲੇਗਾ ਵਾਹਿਗੁਰੂ 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 ਇੱਕ ਤਾਂ ਵਾਹਿਗੁਰੂ ਕਹਿਣਾ ਹੁੰਦਾ ਇਹਨਾਂ ਵੀ ਵਾਹਿਗੁਰੂ ਗੁਰਮੰਤਰ ਜਾਣ ਕੇ, ਇੱਕ ਇਹ ਵੀ ਆਪਣੇ ਗੁਰੂ ਦੇ ਗੁਣ ਇੰਨੇ ਕੁ ਅਸੁਰਤੀ ਦੇ ਸਾਹਮਣੇ ਆ ਜਾਣ ਉਹਨੂੰ ਕਹੀਏ ਵੀ ਵਾਹਿਗੁਰੂ ਤੋਂ ਐਸੇ ਕਮਾਲ ਦਾ ਸਤਿਗੁਰੂ ਮਿਲ ਗਿਆ। ਵਾਹਿਗੁਰੂ 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 ਕਰਦੇ। ਕਿਸੇ ਦੇ ਘਰ ਧੀ ਆਈ ਤਾਂ ਲੋਹੜੀ, ਪੁੱਤਰ ਆਇਆ ਤਾਂ ਲੋਹੜੀ, ਨੂੰਹ ਆਈ ਤਾਂ ਲੋਹੜੀ, ਜਵਾਈ ਆਇਆ ਤਾਂ ਲੋਹੜੀ। ਦੂਸਰੀ ਗੱਲ ਅਸੀਂ ਕੀ ਕਰਨਾ ਗੁਰੂ ਕੇ ਪਿਆਰਿਓ, ਸਾਡੀ ਉਸ ਦਿਨ ਲੋਹੜੀ ਬਣ ਜਾਣੀਏ ਜਿਸ ਦਿਨ ਅਸੀਂ ਗੁਰੂ ਨਾਨਕ ਸਾਹਿਬ ਨੂੰ ਲੋੜਾਂਗੇ, ਜਿਸ ਦਿਨ ਅਸੀਂ ਨਾਮ ਨੂੰ ਲੋੜਾਂਗੇ। ਮਹਾਰਾਜ ਕਹਿੰਦੇ ਜੋ ਲੋੜੀਂਦੇ ਰਾਮ ਸੇਵਕ ਸਹੀ ਕਾਢੀਏ, ਜਿਹੜੇ ਅਸੀਂ ਮੰਗਾਂਗੇ ਵਾਹਿਗੁਰੂ ਤੁਸੀਂ ਆ ਜਾਓ ਸਾਡੇ ਘਰ ਸਦਾ ਲਈ ਆ ਜਾਓ, ਸਾਡੀ ਸਦਾ ਲਈ ਲੋਹੜੀ ਬਣ ਜਾਏ। ਦੂਸਰੀ ਗੱਲ ਲੋਹੜੀ ਮੰਗਣ ਜਾਂਦੇ ਨੇ ਨਾ ਪੈਸਾ, ਕੁਝ ਫੁੱਲੇ ਕੁਝ ਪੁੱਜੇ ਦਾੜੇ ਕੁਝ ਰਿਓੜੀਆਂ, ਪਰ ਆਪਾਂ ਕੀ ਮੰਗਣਾ? ਸਤਿਗੁਰੂ ਜੀ ਦੇ ਕੋਲੋਂ ਦਾਤਾ ਇਹੋ ਜਿਹੀ ਦਾਤ ਦੇ ਦਿਓ, ਅਸੀਂ ਲੋਹੜੀ ਤੇਥੋਂ ਮੰਗਦੇ ਹਾਂ ਨਾਮ ਦੇ ਦਿਓ। ਬਸ ਉਹ ਨਾਮ ਦੀ ਲੋਹੜੀ ਸਾਡੀ ਝੋਲੀ ਪੈ ਜਾਏਗੀ ਨਾ, ਸਾਰੀ ਜ਼ਿੰਦਗੀ ਦੀਆਂ ਖੁਸ਼ੀਆਂ ਸਾਡੇ ਕੋਲ ਆ ਜਾਣਗੀਆਂ। ਮੰਗੀਏ ਫਿਰ ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ, ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ ਨਾ। ਜਿੱਡਾ ਕੋ ਘਰ ਹੋਵੇ ਉਹਨੇ ਤਰ੍ਹਾਂ ਦੀ ਨਾ ਅੱਗੋਂ ਮੰਗਣ ਵਾਲਿਆਂ ਨੂੰ ਦਿੰਦਾ ਏ, ਉਹਨੇ ਕੋ ਪੈਸੇ ਜਾਂ ਉਹਨੇ ਕੋਈ ਦਾਤੀਆਂ ਕੋ ਟੋਫੀਆਂ ਕੋ ਮਠਿਆਈ। ਅਤੇ ਅਸੀਂ ਤਾਂ ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਦੇ ਘਰੋਂ ਮੰਗਣ ਆਏ ਹਾਂ, ਇਹ 'ਚ ਵੱਡੀ ਚੀਜ਼ ਮਿਲੇਗੀ ਨਾ ਜਿਹੜੀ ਸਾਰੀ ਜ਼ਿੰਦਗੀ ਨੂੰ ਵੱਡਾ ਕਰਕੇ ਰੱਖ ਦੇਗੀ। ਕਿੱਡਾ ਵੱਡਾ, ਹਰ ਕੀ ਵਡਿਆਈ ਵੱਡੀ ਹੈ, ਕੀ ਵੱਡੀ ਏ। ਇਹਦੇ ਕੋਲ ਨਾਮ ਮੰਗ ਲਿਆ ਨਾ, ਇਹ ਨਾਮ ਰੱਬ ਜਿਹੜਾ ਹੀ ਵੱਡਾ ਬਣਾ ਦੇਗਾ। ਸਤਿਗੁਰੂ ਕਹਿੰਦੇ ਵੱਡੇ ਕੋਲ ਮੰਗਣਾ ਅਤੇ ਸਦਾ ਮੰਗਣਾ। ਕਹਿੰਦੇ ਮੰਗੋ ਰਾਮ ਅਤੇ ਸਭ ਥੋਕ, ਕਹਿੰਦੇ ਜੇ ਥੋਕ ਦਾ ਹੀ ਮਾਲ ਮਿਲਦਾ ਪ੍ਰਚੂਨ ਦਾ ਨਹੀਂ ਕੱਠਾ ਹੀ। ਉੱਥੇ ਸਟੋਰਾਂ ਵਾਲੇ ਜਾਂਦੇ ਨੇ ਨਾ ਵੱਡੇ ਸਟੋਰਾਂ ਤੋਂ, ਕਹਿੰਦੇ ਇਹ ਉਹ ਘਰ ਹੈ ਜਿੱਥੋਂ ਵੱਡੇ ਵੱਡੇ ਦੇਵਤੇ ਵੀ ਲੈ ਕੇ ਜਾਂਦੇ। ਤੁਸੀਂ ਸਿੱਧਾ ਹੀ ਆ ਗਏ ਹੋ ਵੱਡਿਆ ਸਾਹਿਬਾ, ਉਹਨੂੰ ਆਖੋ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ। ਗੈਰ ਗੰਭੀਰਾ ਗੁਣੀ ਗਖੀਰਾ, ਗੈਰ ਗੰਭੀਰਾ ਗੁਣੀ ਗਖੀਰਾ, ਗੈਰ ਗੰਭੀਰਾ ਗੁਣੀ ਗਖੀਰਾ, ਗੈਰ ਗੰਭੀਰਾ ਗੁਣੀ ਗਖੀਰਾ, ਸੱਚਮੁੱਚ ਵੱਡਾ ਏ। ਸਭ ਤੋਂ ਵੱਡਾ ਕਿੰਨਾ ਕੁ ਵੱਡਾ? ਸਾਹਿਬ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੇ ਇਹ ਸਦਾ ਲਈ ਰੱਖੇਗਾ। ਸੱਚੀ ਮੁੱਚੀ ਆਖੋ ਪੜ੍ਹੋ ਨਾ, ਆਖੋ ਧੰਨ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ, ਵੱਡਿਓ ਅਸੀਂ ਛੋਟੇ ਤੁਹਾਡੇ ਕੋਲੋਂ ਮੰਗਣ ਆਇਆ, ਲੋਹੜੀ ਸਮਝ ਲਓ ਮੰਗਣ ਆਇਆ ਨਾ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਵੱਡਿਆਂ ਦੀਆਂ ਗੱਲਾਂ ਵੀ ਵੱਡੀਆਂ ਵੱਡੀਆਂ ਹੁੰਦੀਆਂ ਨੇ। ਕਹਿੰਦੇ ਆਪ ਹੀ ਜਾਤ ਦੱਸ ਦੇ, ਕਹਿੰਦੇ ਸਾਡੇ ਕੋਲ ਆ ਕੇ ਮੰਗਣਾ ਜੇ ਨਾ, ਅਤੇ ਫਿਰ ਨਿੱਕੀ ਮੋਟੀ ਚੀਜ਼ ਨਾ ਮੰਗਿਆ ਜੇ, ਸਾਨੂੰ ਚੰਗਾ ਨਹੀਂ ਲੱਗਣਾ। ਕਹਿਣ ਲੱਗੇ ਜੇ ਕੌਡੀਆਂ ਮੰਗੋ ਖੀਰੇ ਮੰਗਿਆ ਜੇ, ਐਵੇਂ ਨਿੱਕੀ ਨਿੱਕੀ ਕੀ ਮੰਗਣੀ, ਸਤਿਗੁਰੂ ਕੀ ਮੰਗੀਏ। ਕਹਿੰਦੇ ਮੰਗਣਾ ਤਾਂ ਸੱਚ ਇੱਕ ਨੂੰ ਮੰਗ ਲਿਆ ਜੇ ਬਸ, ਜਿਸ ਤੁਸ ਦੇਵੇ ਆਪ ਤਰੁੱਠ ਕੇ ਜਿਹਨੂੰ ਦੇਵੇ ਨਾ ਇੱਕ। ਕਲਗੀਆਂ ਵਾਲੇ ਪਿਤਾ ਜੀ ਦੇ ਕੋਲ ਭਾਰਤੀ ਨਾ ਭੀਮ ਚੰਦ ਨੇ ਪੰਮੇ ਪੁਰੋਹਿਤ ਨੂੰ ਘੱਲਿਆ, ਵੀ ਜਾਣਾ ਧੋਖੇ ਨਾਲ ਸਤਿਗੁਰੂ ਜੀ ਕੋਲ ਪੰਜ ਕਲਾ ਸ਼ਸਤਰ ਲੈ ਆ, ਨਾਲੇ ਪ੍ਰਸਾਦੀ ਖਾਤੀ ਲੈ ਆ, ਨਾਲੇ ਜਿਹੜਾ ਕੀਮਤੀ ਤੰਬੂ ਸਵਾ ਲੱਖ ਦਾ ਉਦੋਂ ਰਾਜਿਆਂ ਕੋਲ ਵੀ ਨਹੀਂ, ਉਹ ਕਲਗੀਆਂ ਵਾਲੇ ਕੋਲ ਏ, ਉਹ ਲਿਆ ਅਤੇ ਲਿਆ ਇਹ ਕਹਿ ਕੇ ਵੀ ਪੁੱਤਰ ਦਾ ਸੁਹਾਗਾ ਲੱਗਣਾ ਅਜਮੇਰ ਚੰਦ ਦਾ, ਅਸੀਂ ਮੋੜ ਦਿਆਂਗੇ ਅਤੇ ਮੁੜ ਕੇ ਕਹਾਂਗੇ ਫਕੀਰਾਂ ਨੇ ਕੀ ਕਰਨਾ ਏ, ਅਤੇ ਜੇ ਧੱਕਾ ਕਰਨਗੇ ਜੰਗ ਕਰਾਂਗੇ ਅਤੇ ਮੋੜਾਂਗੇ ਨਹੀਂ। ਜਦੋਂ ਆਇਆ ਨਾ ਪੰਮਾ ਚਲਾਕ ਬਣ ਕੇ ਅਤੇ ਸਤਿਗੁਰੂ ਜੀ ਕਹਿੰਦੇ ਪੰਮਿਆਂ ਜੋ ਤੂੰ ਮੰਗਣ ਆਇਆ ਹੈ ਨਾ, ਐਡੀ ਲੰਬੀ ਲਿਸਟ ਬਣਾਈ ਆ ਭਾਈ, ਤੰਬੂ ਵੀ ਮਿਲ ਜਾਏ ਉਹ ਜਿਹੜਾ ਕੀਮਤੀ ਏ, ਪ੍ਰਸਾਦੀ ਖਾਤੀ ਮਿਲ ਜਾਏ, ਚਿੱਟੀ ਲਾਈਨ ਵਾਲਾ ਧਾਗਾ ਉਹਦੀ ਪੂਛਲ ਤੋਂ ਸੁੰਡ ਤੱਕ ਸੀ, ਇਹਨਾਂ ਕੋਲ ਜੋ ਮੰਗਣ ਆਇਆ ਹੈ। ਕਹਿੰਦੇ ਭੀਮ ਚੰਦ ਨੂੰ ਮੰਗਣਾ ਹੀ ਨਹੀਂ ਆਇਆ, ਆ ਵੱਡਿਆਂ ਕੋਲੋਂ ਕਿਵੇਂ ਮੰਗੇਦਾ ਹੈ, ਜੇ ਉਹਨੇ ਮੰਗਣਾ ਸੀ ਸਾਨੂੰ ਮੰਗ ਲੈਂਦਾ, ਜਿੱਥੇ ਕਲਗੀਆਂ ਵਾਲੇ ਜਾਂਦੇ ਇਹ ਚੀਜ਼ਾਂ ਆਪੇ ਆ ਹੀ ਜਾਣੀਆਂ ਸਾਨੂੰ। ਗੁਰੂ ਕੇ ਪਿਆਰਿਓ ਆਪਾਂ ਵੀ ਅੱਜ ਲੋਹੜੀ ਮੰਗਣੀ ਹੈ, ਧੰਨ ਗੁਰੂ ਨਾਨਕ ਪਿਤਾ ਜੀ ਦੇ ਕੋਲੋਂ ਅੱਜ ਵੀ ਮੰਗਣੀ ਅਤੇ ਸਦਾ ਵੀ ਮੰਗਣੀ, ਲੋਕਾਂ ਦੀ ਸਾਲ ਬਾਅਦ ਸਾਡੀ ਰੋਜ਼ ਰੋਜ਼ ਆਈ ਜਾਏਗੀ। ਵੱਡਾ ਜੋ ਹੋਇਆ ਅਤੇ ਉਹਨਾਂ ਕੋਲੋਂ ਮੰਗਣਾ, ਕਹਿੰਦੇ ਸਾਨੂੰ ਮੰਗ ਲਓ ਇੱਕ ਨੋ, ਬਾਕੀ ਅਸੀਂ ਸਾਰਾ ਕੁਝ ਆਪੇ ਹੀ ਤੁਹਾਡੇ ਕੋਲ ਆ ਜਾਣਾ, ਮੰਗਣ ਦੀ ਲੋੜ ਹੀ ਨਹੀਂ ਪੈਣੀ। ਅਤੇ ਉਹ ਕਿਵੇਂ ਦਿੰਦੇ ਹਨ, ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ, ਨਾ ਮਿਲੇ ਤਾਂ ਜੀਵਾ ਨਾਨਕ, ਨਾ ਮਿਲੇ ਤਾਂ ਜੀਵਾ, ਇੱਕ ਹੋਰ ਅਰਦਾਸ ਕਰੋ ਬੈਠੇ ਬੈਠੇ, ਨਾ ਦੂਜਾ ਵੇ ਕਾਲ ਦਾਤਾ, ਨਾ ਦੂਜਾ ਵੇ ਕਾਲ, ਨਾ ਦੂਜਾ ਵੇ ਕਾਲ ਦਾਤਾ, ਨਾ ਦੂਜਾ ਵੇ ਕਾਲ, ਜ਼ਿੰਦਗੀ 'ਚ ਕੇਵਲ ਇੱਕੋ ਸਤਿਗੁਰੂ ਨੇ ਵਹਿੰਦੇ ਤਈਏ ਦਿਨ ਰਾਤ, ਜੇ ਤੂੰ ਤੁਟਾ ਕਿਰਪਾ ਨਿਦਾਨ, ਜੇ ਤੂੰ ਤੁਟਾ ਕਿਰਪਾ ਨਿਦਾਨ, ਨਾ ਦੂਜਾ ਵੇ ਖਾਲ, ਨਾ ਦੂਜਾ ਵੇ ਖਾਲ, ਇਹਾ ਪਾਈ ਮੂੰਦਾ ਤੜੀ, ਇਹਾ ਪਾਈ ਮੂੰਦਾ ਤੜੀ, ਨਿਤ ਹਿਰਦੈ ਰੱਖਾਂ ਸੰਭਾਲ, ਨਿਤ ਹਿਰਦੈ ਰੱਖਾਂ ਸੰਭਾਲ, ਬਸ ਜਿੰਨੀ ਹਿਰਦੇ 'ਚ ਸਦਾ ਲਈ ਸਤਿਗੁਰੂ ਨੂੰ ਉਹਦੇ ਨਾਮ ਨੂੰ ਸੰਭਾਲ ਪਿਆ ਗੁਰੂ ਕੇ ਪਿਆਰਿਓ, ਸਭੋ ਖੁਸ਼ੀ ਉਹਦੇ ਕੋਲ ਆ ਗਿਆ। ਸਤਿਗੁਰੂ ਕਿਰਪਾ ਕਰਨ, ਮੇਰਾ ਕਰਨ ਆਪਣੇ ਦਰ ਤੋਂ ਸਾਨੂੰ ਸਦਾ ਹੀ ਮੰਗਣ ਦੀ ਵੀ ਜਾਚ ਦੱਸਣ, ਅਤੇ ਮੰਗੀਏ ਵੀ ਇੱਕੋ ਦਾਤੇ ਕੋਲੋਂ, ਅਤੇ ਸਦਾ ਲਈ ਉਹਦੇ ਪਰਉਪਕਾਰ ਨੂੰ ਚੇਤਾ ਕਰਕੇ ਉਹਨਾਂ ਦੇ ਚਰਨਾਂ ਵਿੱਚ ਸੀ ਝੁਕਾਉਂਦੇ ਰਹੀਏ, ਕੁਰਬਾਨ ਜਾਂਦੇ ਰਹੀਏ। ਇੰਨੇ ਬਚਨ ਕੁਰਬਾਨ ਕਰਨੇ, ਲਗਾਤਾਰ ਪਿਛਲੇ ਕੁਛ ਦਿਨਾਂ ਤੋਂ ਵੱਖ ਵੱਖ ਦੂਸਰੇ ਗੁਰੂ ਘਰਾਂ 'ਚ ਇੱਥੇ ਵੀ ਸਾਹਿਬ ਸੇਵਾ ਲੈ ਰਹੇ ਸਨ। ਕੱਲ੍ਹ ਦਾ ਦੁਪਹਿਰ ਦਾ ਦੀਵਾਨ ਇੱਕ ਹੋਰ ਆਪ ਜੀ ਨਾਲ ਮਿਲ ਕੇ ਇਸ ਅਸਥਾਨ 'ਤੇ ਗੁਰੂ ਦੇ ਗੁਣ ਗਾਵਾਂਗੇ, ਫਿਰ ਆਪ ਜੀ ਤੋਂ ਆਗਿਆ ਲੈਣੀ, ਆਪ ਕੱਲ੍ਹ ਦੁਪਹਿਰੇ ਵੀ ਦਰਸ਼ਨ ਦੇਣੇ, ਸਤਿਗੁਰੂ ਦੇ ਬਚਨ ਵਿਚਾਰਾਂਗੇ ਮਾਘ ਦੇ ਅਤੇ ਭਾਈ ਮਹਾਂ ਸਿੰਘ ਦਾ ਪ੍ਰਸੰਗ ਵਿਚਾਰਾਂਗੇ ਜਿਨ੍ਹਾਂ ਨੇ ਇਹ ਦੱਸਿਆ ਸਤਿਗੁਰੂ ਭੁੱਲਣ ਖਾਰਿਆਂ ਨੂੰ ਕਿਵੇਂ ਦੁਬਾਰਾ ਗਲੇ ਲਾਉਂਦਾ ਏ, ਬਖਸ਼ਿੰਦ ਕੈ ਕਿਵੇਂ ਬਖਸ਼ਾਂ ਕਰਦਾ, ਭੁੱਲਾਂ ਨਹੀਂ ਚਿਤਾਰਦਾ। ਸਤਿਗੁਰੂ ਕਿਰਪਾ ਕਰੇ ਮੇਰੀ ਤੁਹਾਡੀ ਖਾਤਰੀ ਆਪਣੇ ਦਰ 'ਤੇ ਕਬੂਲ ਕਰਨ। ਪਿਆਰ ਸਹਿਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ।